ਪਾਦ ਨਿਰੰਜਨ ਹੈ ਗੁਰੂ ਨਾਨਕ ਆਰ ਕੇ ਮੂਰਤ ਹੈ ਜਾਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਵਿਚਾਰੀ ਦੁਇ ਪਰ ਜੋਰ ਕਰੋ ਚਰਣਾ ਪਰ ਜਾਂ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਮਹਿਤਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੂਹ ਕੁਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਛਲ ਕਰਣਾ ਨਿਧਾਨ ਦੀਨਾ ਬੰਧੂ ਪਤਿਤ ਪਾਵਨ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਅਪਾਰ ਕਿਰਪਾਲਤਾ ਦਾ ਸਦਕਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਸਤਿਗੁਰੂ ਜੀ ਨੇ ਚੌਹਾਂ ਯੁਗਾਂ ਦੇ ਮਹਾਂਪੁਰਖਾਂ ਦੀ ਭੇਦਤਾ ਵਰਣਨ ਕੀਤੀ ਹੈ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੈ ਤੈ ਮਾਣਿਓ ਆਰਾਮ ਰਘਵੰਸ਼ ਕਹਾਇਓ ਦੁਆਪੁਰ ਕ੍ਰਿਸ਼ਨ ਮਰਾਰ ਕੰਸ ਕਰਤਾਰ ਥਕੀਓ ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦਿਓ ਕਲਯੁਗ ਪ੍ਰਮਾਣ ਨਾਨਕ ਅੰਗਦ ਅੰਮ੍ਰਿਤ ਕਹਾਇਓ। ਸਤਿਯੁਗ ਦੇ ਵਿੱਚ ਭਗਵਾਨ ਨੇ ਬਲ ਰਾਜੇ ਨੂੰ ਛਲਣ ਵਾਸਤੇ ਬਾਵਨ ਰੂਪ ਧਾਰਿਆ ਸੀ। ਉਹਨਾਂ ਦੇ ਪਵਿੱਤਰ ਚਰਨਾਂ ਦਾ ਜਲ ਹੀ ਗੰਗਾ ਦੇ ਰੂਪ ਵਿੱਚ ਪ੍ਰਗਟ ਹੋਇਆ। ਤ੍ਰੇਤੇ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਹੁਣੇ ਦੁਸਹਿਰੇ ਦਾ ਤਿਉਹਾਰ ਮਨਾਇਆ ਹੈ। ਆਪ ਸਾਰਿਆਂ ਨੇ ਰਮਾਇਣ ਦੀ ਕਥਾ ਪੜ੍ਹੀ ਸੁਣੀ ਅਤੇ ਉਹ ਸਾਰਾ ਸੀਨ ਦੇਖਿਆ। ਦੁਆਪਰ ਦੇ ਵਿੱਚ ਕ੍ਰਿਸ਼ਨ ਮਹਾਰਾਜ ਜੀ ਆਏ ਔਰ ਕਲਯੁਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਸ ਜਾਮੇ ਧਾਰ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਰਪਾ ਕੀਤੀ, ਕਿਉਂਕਿ ਅਵਤਾਰ ਧਾਰਨ ਵਾਲਾ ਜੋ ਪਰਮੇਸ਼ਰ ਹੈ ਉਹ ਇੱਕ ਹੀ ਹੈ। ਯੁਗ ਯੁਗ ਸਤਿਗੁਰ ਧਰੇ ਅਵਤਾਰਾ, ਯੁਗਾਂ ਯੁਗਾਂ ਦੇ ਵਿੱਚ ਪਰਮੇਸ਼ਰ ਜੀਵਾਂ ਦੀ ਕਲਿਆਣ ਵਾਸਤੇ ਅਵਤਾਰ ਧਾਰਦੇ ਹਨ। ਵਿਦਵਾਨਾਂ ਨੇ ਕੁਝ ਅਵਤਾਰਾਂ ਦੀਆਂ ਭੂਮਿਕਾਵਾਂ ਵਰਣਨ ਕੀਤੀਆਂ ਹਨ। ਅੰਸਾ ਅਵਤਾਰ ਜਿਹੜੇ ਧਰਮੀ ਰਾਜੇ ਹਨ ਉਹਨਾਂ ਵਿੱਚ ਪਰਮੇਸ਼ਰ ਦੀ ਅੰਸ ਵਰਤਦੀ ਹੈ। ਅਵੇਸਾ ਅਵਤਾਰ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਕਲੰਦਰ ਦੇ ਰੂਪ ਵਿੱਚ ਪਰਮੇਸ਼ਰ ਨੇ ਦਰਸ਼ਨ ਦਿੱਤੇ ਸੀ। ਨਿਤ ਅਵਤਾਰ ਜਿਹੜੇ ਸੰਤ ਮਹਾਂਪੁਰਖਾਂ ਗਿਆਨਵਾਨ ਬੀਤਰਾਗ ਵਿਸ਼ਿਆ ਵਚਿਤਨ ਜਿਨ੍ਹਾਂ ਦੇ ਮਨ ਚੋਂ ਰਾਗ ਮੋਹ ਪੰਜ ਵਿਕਾਰ ਖਤਮ ਹੋ ਗਏ, ਆਪਣੇ ਮਨ ਬੁੱਧੀ ਇੰਦਰੀਆਂ ਨੂੰ ਜਿੱਤ ਲਿਆ ਔਰ ਆਪਣੀ ਆਤਮਾ ਨੂੰ ਸਾਕਸ਼ਾਤ ਕਰ ਲਿਆ, ਐਸੇ ਜਿਹੜੇ ਮਹਾਂਪੁਰਖ ਹਨ ਉਹ ਨਿਤ ਅਵਤਾਰ ਹਨ। ਨਮਿਤ ਅਵਤਾਰ ਜਿਸ ਤਰ੍ਹਾਂ ਨਰਸਿੰਘ ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ ਭਗਤਾਂ ਦੀ ਰੱਖਿਆ ਵਾਸਤੇ, ਪੂਰਨ ਜਿਸ ਤਰ੍ਹਾਂ ਕ੍ਰਿਸ਼ਨ ਜੀ ਮਹਾਰਾਜ ਸੋਲਹ ਕਲਾ ਸੰਪੂਰਨ ਫਲਿਆ, ਉਸ ਤੋਂ ਬਾਅਦ ਪੂਰਨ ਤਮ ਅਵਤਾਰ ਜਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਸ ਗੁਰੂ ਸਾਹਿਬਾਨ। ਇਹ ਪਰਮੇਸ਼ਰ ਜੁਗਾਂ ਜੁਗਾਂ ਦੇ ਵਿੱਚ ਅਵਤਾਰ ਧਾਰਦੇ ਹਨ ਤੇ ਇਸ ਮਰਯਾਦਾ ਨੂੰ ਉਹ ਕਾਇਮ ਕਰਦੇ ਹਨ। ਮਰਯਾਦਾ ਨੂੰ ਫਿਰ ਚਲਾਉਂਦੇ ਹਨ ਗਿਆਨਵਾਨ ਮਹਾਤਮਾ। ਜਿਸ ਤਰ੍ਹਾਂ ਕਿਸੇ ਦੇਸ਼ ਦਾ ਵਿਧਾਨ ਕੰਸਟੀਟਿਊਸ਼ਨ ਲਿਖਿਆ ਜਾਂਦਾ ਹੈ, ਬੰਦਿਆਂ ਦੁਆਰਾ ਲਿਖਿਆ ਜਾਂਦਾ, ਬੰਦੇ ਹੀ ਉਸ ਨੂੰ ਚਲਾਉਂਦੇ ਹਨ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਦੰਡ ਦੇਣ ਵਾਲੇ ਵੀ ਪੁਰਸ਼ ਹੀ ਹਨ। ਇਸੇ ਤਰ੍ਹਾਂ ਇਹ ਪ੍ਰਕਿਰਤੀ ਮਾਤਾ ਨੂੰ ਸੁੰਦਰ ਚਲਾਉਣ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਵਿਧਾਨ ਬਣਾਇਆ ਹੈ। ਉਸ ਵਿਧਾਨ ਨੂੰ ਚਲਾਉਣ ਵਾਸਤੇ ਯੁਗਾਂ ਵਿੱਚ ਆਪ ਆਉਂਦਾ ਹੈ। ਜਦੋਂ ਮਰਯਾਦਾ ਵਿਚਲਿਤ ਹੋ ਜਾਂਦੀ ਹੈ, ਜਬ ਜਬ ਹੋਤ ਅਰਿਸ਼ਟ ਅਵਤਾਰਾ ਤਬ ਤਬ ਦੇਹੇ ਧਰਤ ਅਵਤਾਰਾ। ਦਸਮ ਗੁਰੂ ਜੀ ਨੇ ਵੀ ਲਿਖਿਆ ਹੈ ਕਿ ਗੀਤਾ ਵਿੱਚ ਵੀ ਜਦਾ ਜਦਾ ਇਹ ਧਰਮਸਿਆ ਗਲਾਨੀ ਨਿਭਵਤੀ ਭਾਰਤ ਇਹ ਸਲੋਕ ਆਦਿ ਹਨ। ਤੇ ਗੁਰੂ ਮਹਾਰਾਜ ਨੇ ਵੀ ਐਸੇ ਵਚਨ ਲਿਖੇ, ਹਮ ਇਹ ਕਾਜ ਜਗਤ ਮੋਂ ਆਏ ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਥਾਰੋ ਦੁਸ਼ਟ ਦੋਖੀਆਂ ਨੂੰ ਕੋ ਫਕਰ ਪਛਾਰੋ, ਧਰਮ ਚਲਾਵਨ ਸੰਤ ਉਵਾਰਨ ਦੁਸ਼ਟ ਸਭਨ ਕੋ ਮੂਲ ਅਪਾਰਨ, ਜਾਹੀ ਕਾਜ ਧਰਾ ਹਮ ਜਨਮੰ ਸਮਝ ਲਿਓ ਸਾਧੂ ਸਾਮਨ। ਇਸ ਵਾਸਤੇ ਪਰਮੇਸ਼ਰ ਜਦੋਂ ਮਰਯਾਦਾ ਵਿਗੜ ਜਾਂਦੀ ਹੈ, ਸਾਧੂ ਸੰਤਾਂ ਦੀ ਲੋਕ ਨਿੰਦਿਆ ਕਰਦੇ ਹਨ ਅਤੇ ਦੁਸ਼ਟ ਵਿਅਕਤੀ ਪ੍ਰਧਾਨ ਹੋ ਜਾਂਦੀ ਹੈ, ਫਿਰ ਮਹਾਂਪੁਰਖਾਂ ਦੀ ਰੱਖਿਆ ਵਾਸਤੇ ਧਰਤੀ ਤੇ ਮਰਯਾਦਾ ਨੂੰ ਸਥਾਪਨ ਕਰਨ ਲਈ ਪਰਮੇਸ਼ਰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਜਿਨ੍ਹਾਂ ਮਹਾਂਪੁਰਖਾਂ ਨੇ ਪਰਮੇਸ਼ਰੀ ਗਿਆਨ ਦਾ ਅਨੁਭਵ ਕੀਤਾ ਹੈ, ਉਹ ਮਹਾਂਪੁਰਖ ਸੰਸਾਰਕ ਮਰਯਾਦਾ ਨੂੰ ਕਾਇਮ ਰੱਖਣ ਲਈ ਜਿੱਥੇ ਜਿੱਥੇ ਉਹਨਾਂ ਦੀ ਸੇਵਾ ਲੱਗੀ ਹੈ ਉਸ ਨੂੰ ਨਿਭਾ ਕੇ ਮਰਯਾਦਾ ਵਾਲਾ ਜੀਵਨ ਸੰਗਤ ਨੂੰ ਬਖਸ਼ਿਸ਼ ਕਰਦੇ ਹਨ। ਅੱਜ ਦੂਸਰੀ ਵਾਰੀ ਮੈਂ ਆਪ ਜੀ ਦੇ ਦਰਮਿਆਨ ਪਰਮ ਪਵਿੱਤਰ ਆਤਮਾ ਸਵਾਮੀ ਪਰਮਾਨੰਦ ਜੀ, ਉਹਨਾਂ ਦਾ ਨਾਮ ਵੀ ਬੜਾ ਪਵਿੱਤਰ ਹੈ। ਇੱਕ ਤਾਂ ਸਾਧ ਸੰਗਤ ਜੀ ਹੈ ਭੋਗਾਨੰਦ, ਇਹ ਹੈ ਖਿਣਕ ਮਾਤਰ ਦਾ, ਏਕ ਨਿਮਕ ਕਾਮ ਸਵਾਦ ਕਾਰਨ ਕੋਟ ਦਿਵਸ ਦੁੱਖ ਪਾਵੈ, ਕੜੀ ਮੋਹਤ ਸੰਗ ਮਾਣੇ ਰਲੀਆ ਫਿਰ ਬਹੁਰ ਬਹੁਰ ਪਛਤਾਵੈ। ਇਸ ਤਰ੍ਹਾਂ ਹੈ ਜਿਵੇਂ ਪਿਆਲੀ ਦਾ ਪਾਣੀ ਹੈ, ਡੁੱਲ ਜਾਣ ਦਾ, ਸੁੱਕ ਜਾਣ ਦਾ, ਉੱਡ ਜਾਣ ਦਾ, ਜੰਮ ਜਾਣ ਦਾ, ਮਿੱਟੀ ਵਿੱਚ ਮਿਲ ਜਾਣ ਦਾ ਡਰ ਹੈ, ਤੁੱਛ ਹੈ। ਪਰ ਜਿੰਨਾ ਵੀ ਸੰਸਾਰ ਹੈ ਇਹ ਸਾਰਾ ਵਿਸ਼ਾਨੰਦ ਕਹਿ ਲਓ, ਭੋਗਾਨੰਦ ਕਹਿ ਲਓ, ਇਹਦੇ ਵਿੱਚ ਹੀ ਗਲਤਾਨ ਹੈ। ਬਸ ਇਹਦੇ ਵਿੱਚ ਹੀ ਆਪਣਾ ਜੀਵਨ ਬਰਬਾਦ ਕਰਕੇ ਚਲੇ ਜਾਂਦੇ ਹਨ। ਪਹਿਲਾਂ ਵਿਦਿਆ ਪੜ੍ਹਦੇ ਹਨ, ਫਿਰ ਮਾਇਆ ਇਕੱਠੀ ਕਰ ਲਈ, ਮਕਾਨ ਸੋਹਣਾ ਬਣਾ ਲਿਆ, ਸਮੱਗਰੀ ਪੈਦਾ ਕਰ ਲਈ ਪਦਾਰਥ, ਬਸ ਇਸੇ ਵਿੱਚ ਉਹਨਾਂ ਦਾ ਜੀਵਨ ਸਾਰਾ ਬਤੀਤ ਹੋ ਜਾਂਦਾ। ਦੂਸਰਾ ਸਾਧ ਸੰਗ ਜੀ ਹੈ ਯੋਗਾਨੰਦ। ਯੋਗਾਨੰਦ ਹੈ ਬਰਸਾਤੂ ਨਦੀ ਦੀ ਨਿਆਈ। ਵਰਸ਼ਾ ਪੈ ਗਈ, ਪਾਣੀ ਪਹਾੜਾਂ ਤੋਂ ਨਦੀਆਂ ਵਿੱਚ ਆ ਗਿਆ, ਅਤੇ ਜਿਹੜੀਆਂ ਬਰਸਾਤੂ ਨਦੀਆਂ ਅੱਗੇ ਪਿੱਛੇ ਉਹ ਸੁੱਕੀਆਂ ਰਹਿੰਦੀਆਂ, ਜਦੋਂ ਵਰਸ਼ਾ ਹੁੰਦੀ ਹੈ ਭਰ ਕੇ ਚੱਲਦੀਆਂ, ਅਤੇ ਜਦੋਂ ਵਰਸ਼ਾ ਹਟ ਗਈ ਉਹਨਾਂ ਦਾ ਪਾਣੀ ਦਰਿਆਵਾਂ ਦਰਿਆਵਾਂ ਚੋਂ ਸਮੁੰਦਰ ਚਲੇ ਜਾਂਦਾ, ਉਹ ਫਿਰ ਖਾਲੀ ਰਹਿ ਜਾਂਦੇ। ਅਤੇ ਯੋਗਾਨੰਦ ਇਉਂ ਆ ਕਿ ਸਵਾਸ ਦਸਮ ਦੁਆਰ ਵਿੱਚ ਲੈ ਗਏ, ਜਿੰਨਾ ਚਿਰ ਸਵਾਸ ਟਿਕਾ ਛੱਡੇ ਮਨ ਚ ਆਨੰਦ ਬਣਿਆ ਰਿਹਾ। ਜਦੋਂ ਪ੍ਰਾਣ ਲਾ ਲੈ, ਜਿਹੜੇ ਭਾਵ ਵਿੱਚ ਮਨ ਵਰਤਦਾ ਉਸੇ ਵਿੱਚ ਫੇਰ ਵਰਤਣ ਲੱਗ ਜਾਂਦਾ। ਇਹ ਬਰਸਾਤੂ ਦੀ ਨਦੀ ਦੀ ਨਿਆਈ ਆ, ਉਤਰਾਅ ਔਰ ਚੜਾਇਆ ਇੱਕ ਰਸ ਨਹੀਂ। ਤੀਸਰਾ ਹੈ ਪਰਮਾਨੰਦ ਜਾਂ ਬ੍ਰਹਮਾਨੰਦ। ਗੱਜ ਕੇ ਬੋਲੋ ਸਤਨਾਮ। ਇਹ ਕਾਹਦਾ ਹੈ? ਇਹ ਆਪਣੀ ਆਤਮਾ ਦਾ ਆਨੰਦ ਹੈ। ਜਦੋਂ ਇਹ ਪ੍ਰਾਪਤ ਹੋ ਜਾਏ ਫਿਰ ਦੂਸਰੇ ਆਨੰਦ ਦੀ ਲੋੜ ਨਹੀਂ ਰਹਿੰਦੀ। ਇਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਇਨਸਾਨ ਦੀ ਕਲਿਆਣ ਹੋ ਜਾਂਦੀ ਹੈ, ਜੰਮਣ ਮਰਨ ਮਿਟ ਜਾਂਦਾ। ਆਵਾਗਮਨ 84 ਦਾ ਜਿਹੜਾ ਚੱਕਰ ਹੈ ਇਹ ਖਤਮ ਹੋ ਜਾਂਦਾ। ਇਹਦੀ ਪ੍ਰਾਪਤੀ ਵਾਸਤੇ ਮਹਾਂਪੁਰਖਾਂ ਨੇ ਸਾਧਨ ਵੀ ਦੱਸੇ ਹੈ। ਸਰਵਣ ਹੈ, ਮੰਨਣ ਹੈ, ਨਿਧਿਆਸਨ ਹੈ, ਤਾਤੋਂ ਦਾ ਸੋਧਨ ਹੈ, ਵੈਰਾਗ, ਵਿਵੇਕ, ਖੱਟ ਸੰਮਤੀ, ਮੋਕਸ਼ ਇੱਛਾ। ਇਹ ਸਵਾਮੀ ਜੀ ਤੋਂ ਆਪ ਕਈ ਵਾਰੀ ਵਿਆਖਿਆ ਸਰਵਣ ਕਰ ਚੁੱਕੇ ਹੋ, ਜਿਹਦੇ ਵਿੱਚ ਇਹ ਚਾਰ ਸਾਧਨ ਬਹਿਰੰਗ ਹਨ ਅਤੇ ਚਾਰ ਅਤਰੰਗ ਹਨ। ਅੱਠਾਂ ਸਾਧਨਾਂ ਦੇ ਸੰਯੁਕਤ ਜਿਹੜਾ ਵਿਅਕਤੀ ਹੈ ਉਸ ਦਾ ਨਾਮ ਹੈ ਜਗਿਆਸੂ। ਜਗਿਆਸੂ ਦਾ ਮਤਲਬ ਬ੍ਰਹਮ ਪ੍ਰਾਪਤੀ ਦੀ ਇੱਛਾ ਵਾਲਾ। ਅਤੇ ਜਦੋਂ ਇਹ ਇੱਛਾ ਪੈਦਾ ਹੋ ਜਾਏ ਫਿਰ ਉਹ ਮਹਾਂਪੁਰਖਾਂ ਦੇ ਪਾਸ ਜਾਵੇ, ਤਤਵੇ ਤੇ ਗਿਆਨਵਾਨ ਪੁਰਖਾਂ ਦੇ ਕੋਲ ਭੇਟਾ ਰੱਖ ਕੇ ਨਮਸਕਾਰ ਕਰਕੇ ਸ਼ਰਧਾ ਦੇ ਸਹਿਤ ਬੇਨਤੀ ਕਰੇ ਕਿ ਮਹਾਂਪੁਰਖੋ ਮੈਨੂੰ ਆਤਮਾ ਦਾ ਗਿਆਨ ਬਖਸ਼ਿਸ਼ ਕਰੋ। ਵੇਦਾਂਤ ਦਰਸ਼ਨ ਵਿੱਚ ਜਿਹੜਾ ਪਹਿਲਾ ਸੂਤਰ ਹੈ ਉਹ ਇਹ ਹੈ, ਅਥਾਤੋ ਬ੍ਰਹਮ ਜਗਿਆਸਾ, ਅਬ ਤੁਮ ਪਰਮਾਤਮਾ ਕੇ ਮਿਲਣੇ ਕੀ ਇੱਛਾ ਪੈਦਾ ਕਰੋ। ਜਿਹੜਾ ਸਾਧਨਾ ਸੰਯੁਕਤ ਹੈ ਉਹਦੀ ਇੱਛਾ ਹੀ ਕਾਮਯਾਬ ਹੈ। ਅਤੇ ਗੁਰਬਾਣੀ ਵਿੱਚ ਵੀ ਦੱਸਿਆ ਹੈ, ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ। ਜਦੋਂ ਮਨ ਦੀਆਂ ਸਾਰੀਆਂ ਇੱਛਾ ਇਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰ ਦਿੰਦਾ, ਭਾਵ ਨਿਰੀਹਾ ਹੋ ਜਾਂਦਾ ਇੱਛਾ ਤੋਂ ਰਹਿਤ, ਇਹਦੀਆਂ ਫਿਰ ਸਾਰੀਆਂ ਹੀ ਆਸਾਂ ਪੂਰੀਆਂ ਹੋ ਜਾਂਦੀਆਂ। ਤੇ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ। ਇਹ ਆਸਾ ਇਸ ਲੋਕ ਦੀਆਂ ਇੱਛਾ ਤੇ ਮਨਸਾ ਪਰਲੋਕ ਦੀਆਂ। ਇਸ ਲੋਕ ਵਿੱਚ ਸੁਖੀ ਹੋਵਾਂ, ਪਰਲੋਕ ਸਵਰਗ ਵਿੱਚ ਜਾਵਾਂ, ਇਹ ਸਾਰੇ ਆਧਾਰ ਸੌਦੇ ਹੈ। ਪਰ ਜਿਹੜਾ ਗਿਆਨ ਹੈ ਇਹ ਸਾਧ ਸੰਗ ਜੀ ਤਦਨੰਤਰ ਸੁਖ ਦੀ ਪ੍ਰਾਪਤੀ ਕਰਨ ਵਾਲਾ ਹੈ। ਜਿਸ ਤਰ੍ਹਾਂ ਜਿਹੜਾ ਸ਼ੁੱਧ ਆਹਾਰ ਹੈ ਇਹ ਸ਼ੁੱਧ ਕਰਮ ਨੂੰ ਪੈਦਾ ਕਰਦਾ ਹੈ। ਜਿਹੜਾ ਉਪਾਸ਼ਨਾ ਇਹ ਸ਼ੁੱਧ ਵਿਹਾਰ ਨੂੰ ਪੈਦਾ ਕਰਦੀ ਹੈ, ਉਹਦਾ ਵਿਵਹਾਰ ਸਹੀ ਹੋ ਜਾਂਦਾ ਉਪਾਸ਼ਨਾ ਕਰਨ ਵਾਲੇ। ਜਿਹੜਾ ਗਿਆਨ ਹੈ ਇਹ ਇਨਸਾਨ ਦਾ ਆਚਾਰ ਜਿਹੜਾ ਚਾਲ ਚੱਲਣ ਹੈ ਇਹਨੂੰ ਸ਼ੁੱਧ ਕਰਦਾ। ਜਿਹੜਾ ਅਗਿਆਨੀ ਆਦਮੀ ਹੈ ਅਤੇ ਵਿਵੇਕ ਤੋਂ ਰਹਿਤ ਪੁਰਖ ਹੈ ਉਸ ਦਾ ਚਾਲ ਚੱਲਣ ਪਵਿੱਤਰ ਨਹੀਂ ਹੋ ਸਕਦਾ। ਹੁਣ ਇਹ ਜਿਹੜੀਆਂ ਵਿਚਾਰਾਂ ਹਨ ਇਹ ਸੰਤਾਂ ਤੋਂ ਮਹਾਂਪੁਰਖਾਂ ਤੋਂ ਮਿਲਦੀਆਂ ਹਨ। ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਨੀ, ਸੰਤ ਹੋ ਇਹੋ ਬਤਾਵੋ ਕਾਰੀ, ਸਾਨੂੰ ਇਹ ਕਾਰ ਦੱਸੋ, ਇਹ ਵਿਧੀ ਇਹ ਮਰਜ਼ਾਦਾ ਦੱਸੋ ਕਿ ਜਦੋਂ ਜੀਵ ਦੇ ਅੰਦਰ ਅਹੰਗ ਭਾਵ ਹੈ ਉਦੋਂ ਤੱਕ ਇਹਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਜਬ ਹਮ ਹੋਤੇ ਤਬ ਤੂੰ ਨਾ, ਜਦੋਂ ਸਾਡੇ ਵਿੱਚ ਅਹੰਗ ਭਾਵ ਸੀ ਹੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ, ਉਦੋਂ ਤੁਸੀਂ ਸਾਖਸ਼ਾਤ ਨਹੀਂ ਸੀ ਹੁੰਦੇ। ਅਬ ਤੂੰ ਹੀ ਮੈਂ ਨਾ ਹਾਂ, ਜਦੋਂ ਹੁਣ ਮੈਂ ਭਾਵ ਖਤਮ ਹੋ ਗਿਆ ਅਤੇ ਹਰ ਪਾਸੇ ਆਪ ਜੀ ਦਾ ਹੀ ਦਰਸ਼ਨ ਹੋ ਰਿਹਾ, ਭਾਤੋਂ ਬਿਨਾਂ ਹੁਣ ਕੋਈ ਨਜ਼ਰ ਹੀ ਨਹੀਂ ਆਉਂਦਾ, ਸਭ ਘੱਟ ਰਾਮ ਬੋਲੈ ਆਰਾਮਾਂ ਬੋਲੈ, ਆਰਾਮ ਬਿਨਾਂ ਕੋ ਬੋਲੈ, ਬ੍ਰਹਮ ਦਿਸੈ ਬ੍ਰਹਮ ਹੀ ਨਜ਼ਰ ਆ ਰਿਹਾ, ਬ੍ਰਹਮ ਸੁਣਿਆ, ਉਹ ਬ੍ਰਹਮ ਪਰਮਾਤਮਾ ਬਾਰੇ ਸੁਣਦੇ, ਬ੍ਰਹਮ ਬ੍ਰਹਮ ਬਖਾਣੇ। ਜਦੋਂ ਆਪਸ ਵਿੱਚ ਚਰਚਾ ਗੁਰੂ ਚੇਲਾ ਕਰਦੇ ਹੈ ਜਾਂ ਆਪਸ ਵਿੱਚ ਸਤਸੰਗੀ ਕਰਦੇ ਹੈ ਉਹ ਬ੍ਰਹਮ ਦੀ ਕਥਾ ਦਾ ਹੀ ਵਿਖਿਆਨ ਕਰਦੇ ਹੈ, ਕਿਉਂਕਿ ਆਪਣਾ ਸਮਾਂ ਸਫਲ ਕਰਨ ਲਈ ਇਹ ਬਹੁਤ ਵਧੀਆ ਸਾਧਨ ਹੈ। ਜਿਹੜੇ ਮਨਮੁੱਖ ਲੋਕ ਹੈ ਅਖਬਾਰ ਪੜ੍ਹ ਲਈ, ਮੈਗਜ਼ੀਨ ਪੜ੍ਹ ਲਿਆ, ਰੇਡੂਏ ਦੇ ਗੀਤ ਸੁਣ ਲੈ, ਟੈਲੀਵਿਜ਼ਨ ਦੇ ਕੋਈ ਸੀਨ ਦੇਖ ਲੈ, ਪਿਕਨਿਕ ਮਨਾਉਣ ਚਲੇ ਗਏ, ਕਿਸੇ ਹੋਟਲ ਵਿੱਚ ਚਲੇ ਗਏ, ਕਲੱਬ ਪੱਬ ਚਲੇ ਗਏ ਜਾਂ ਖੇਡਾਂ ਵਿੱਚ ਚਲੇ ਗਏ ਜਾਂ ਹੋਰ ਕਈ ਕੁਝ ਹੈ, ਸਮੇਂ ਨੂੰ ਪਾਸ ਕਰਨ ਵਾਸਤੇ ਜਾਂਦੇ ਹੈ, ਪਰ ਉੱਥੋਂ ਜਿਹੜੀਆਂ ਬੁਰਾਈਆਂ ਮਿਲਦੀਆਂ ਜਿਨ੍ਹਾਂ ਨਾਲ ਜੀਵਨ ਬਰਬਾਦ ਹੁੰਦਾ। ਜਿਹੜੇ ਗੁਰਮੁਖ ਹੈ ਸਮਾਂ ਉਹ ਵੀ ਪਾਸ ਕਰਦੇ ਹੈ ਉਹ ਸਤਸੰਗਤ ਵਿੱਚ। ਸਤਸੰਗਤ ਕਿਹਦਾ ਨਾਮ ਹੈ? ਸਤਸੰਗਤ ਕੈਸੀ ਜਾਣੀਆਂ ਜਿੱਥੇ ਏਕੋ ਨਾਮ ਵਿਖਾਣਾ। ਸਤਸੰਗਤ ਉਹ ਹੈ ਜਿੱਥੇ ਸਤ ਨਿਸ਼ਚੇ ਕਰਕੇ ਇੱਕ ਪਰਮਾਤਮਾ ਦਾ ਹੀ ਵਿਖਿਆਨ ਹੋਵੇ, ਉਹਦਾ ਹੀ ਚਿੰਤਨ, ਉਹਦਾ ਹੀ ਸਿਮਰਨ ਹੋਵੇ, ਉਹਦੀ ਚਰਚਾ ਹੋਵੇ। ਇੱਕ ਨਾਮ ਦੀ ਵਿਆਖਿਆ, ਨਾਮੀ ਦੀ ਵਿਆਖਿਆ, ਏਕੋ ਨਾਮ ਹੁਕਮ ਹੈ। ਨਾਮ ਕੀ ਹੈ? ਹੁਕਮ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਮਹਾਂਪੁਰਖਾਂ ਨੇ ਕੋਈ ਮੰਤਰ ਦੇ ਤਾ, ਇਹਦਾ ਨਾਮ ਨਾਮ ਹੈ। ਨਾਮ ਤਾਂ ਜਪਦੇ ਹਾਂ ਕਿ ਮਹਾਂਪੁਰਖ ਕੋਈ ਹੁਕਮ ਕਰਦੇ ਆ ਉਹ ਮੰਨਦੇ ਨੇ, ਉਹ ਨਾਮ ਨਹੀਂ ਬਣੇਗਾ। ਹੁਣ ਜਿਸ ਤਰ੍ਹਾਂ ਕੋਈ ਬੀਬੀ ਹੈ, ਉਸਨੇ ਪਤੀ ਦੀ ਪਿਰਕਮਾ ਵੀ ਰੱਖੀ ਹੈ, ਜੋਤ ਜਗਾਈ ਹੈ, ਧੂਫ ਧੁੱਪ ਰਿਹਾ ਹੈ, ਚੌਰ ਫੜਿਆ ਹੋਇਆ ਪਤੀ ਦੇ ਸੀਸ ਤੇ ਘੁਮਾ ਰਹੀ ਹੈ, ਪਤੀ 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 ਜਾਪ ਕਰਦੇ, ਉਹਦਾ ਪਤੀ ਆ ਜਾਂਦਾ, ਉਹਦਾ ਉੱਠ ਕੇ ਸਤਿਕਾਰ ਨਹੀਂ ਕਰਦੀ, ਆਸਣ ਨਹੀਂ ਦਿੰਦੀ, ਡੰਗਰ ਪਾਣੀ ਜਲ ਪਾਣੀ ਦੁਆਰਾ ਸੇਵਾ ਨਹੀਂ ਕਰਦੀ, ਕੀ ਉਹ ਪਤੀ ਤੋਂ ਆਸ਼ੀਰਵਾਦ ਪ੍ਰਾਪਤ ਕਰ ਸਕਦੀ ਹੈ? ਕਦਾਪ ਨਹੀਂ। ਇਸ ਤਰ੍ਹਾਂ ਕਈ ਵਾਰੀ ਅਸੀਂ ਅੱਖਰ ਦਾ ਜਾਪ ਕਰਦੇ ਹਾਂ ਤੇ ਮਹਾਂਪੁਰਖਾਂ ਦਾ ਬਚਨ ਕੋਈ ਮੰਨਦੇ ਨੇ, ਤੇ ਕੱਲਾ ਜਿਹੜਾ ਜਾਪ ਹੈ ਉਹ ਵੀ ਫਿਰ ਸਫਲ ਨਹੀਂ, ਕਿਉਂਕਿ ਜਿਹਦਾ ਜਾਪ ਕਰਦੇ ਹਾਂ ਉਹਨੂੰ ਵਿਆਪਕ ਦੇਖਣਾ ਅਤੇ ਹੁਕਮ ਮੰਨਣ ਦੀ ਆਦਤ ਬਣਾਉਣੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਮਾਣੇ ਨਾਮ ਦਾ ਕੋਈ ਪ੍ਰੇਮੀ ਸੀ। ਬਾਬਾ ਬੁੱਢਾ ਜੀ ਨੇ ਜਦੋਂ ਕੋਈ ਬਚਨ ਕਰਨਾ ਸੇਵਾ ਲਈ, ਉਸ ਨੇ ਕਹਿਣਾ ਮੈਂ ਗੁਰੂ ਮਹਾਰਾਜ ਜੀ ਦਾ ਬਚਨ ਮੰਨਾਂਗਾ। ਬਾਬਾ ਜੀ ਨੇ ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਬੁਲਾਓ ਭਾਈ। ਕਹਿਣ ਲੱਗੇ ਤੂੰ ਗੁਰਮੁਖਾਂ ਦਾ ਸੰਗਤ ਦਾ ਹੁਕਮ ਨਹੀਂ ਮੰਨਦਾ। ਕਹਿਣ ਲੱਗਾ ਇਹ ਤਾਂ ਮੇਰੇ ਵਰਗੇ ਹੀ ਹੈ, آپ جی کا حکم منانگا. تسی گرو مہاراج ہو. مہاراج کہندے پھر ساڈا حکم ہے جنگل وچ جا کے سکیاں لکڑاں چن کے چیخا بنا لا, اگ لا کے سڑ کے مر جا. ہوں لکڑاں دی چیخا بھی بنا لی, اگ بھی لا لئی. یہ وچن تاں من لیا. جڑا سڑن دا وچن سی وہ کیویں منے؟ ادھر راجے دی رانی دا کسے نے ہار چرایا سی, چور مگر پولیس لگی سی. تو کہن لگے بھائی کمبریاں, کہندے آ گل ہے, کہندے مہاراج دا بچن مینو دے ہار توں لے لا. وہ چور جڑا سی گرو دے بچن سڑ کے مر گیا تے بکنٹھ گامی ہو گیا. ایدے کولوں ہار پھڑیا گیا تے پھاہے لا دتا گیا, کیونکہ آگیا سم نہیں صاحب سیوا. آگیا منن دے برابر ہور گرو دی کوئی سیوا نہیں. بانی وچ وی دسیا حکم منیا ہووے پروان تاں خصمے کا محل پائے سی. حکم دی جڑی پڑھائی مہاراج دسدے ہے ایکو نام حکم ہے. تانوں جڑا بھی حکم لگ گیا تہاڈے لئی وہی نام بن جانا. حکم جدا جدا لگتا ہے. بھائی کنہیے نوں پانی پڑاؤن دا لگا سی, بابا دیپ سنگھ نوں جنگ جودھا لگا سی. جدے جدے حکم ہیں. ہن دیکھو تسی سنگت چ آئے ہیں, سوامی جی نے کسے نوں لنگر دی سیوا دتی ہوئے گی, کسے نوں جوڑیاں دی, کسے نوں یہ منڈپ سٹیج سجاؤن دی, سیکٹری دی ہے, پربندھ دی ہے, ہور بیانت سیواواں تسی جاندے ہیں. جتھے جتھے بھی ملی ہے اونوں حکم جان کے صحیح ڈھنگ نہ منو گے وہ تہاڈا نام بن جاؤ گا. گج کے بولو. اج اسی حکم بڑا گھٹ منتے ہیں. سماگموں وچ بڑے بھاری کٹھ ہوندے ہیں, کیرتن دربار ہو رہا ہے, کتھا دربار, سنت سماگم ہوندے ہیں. یہ سن جانے ہیں کہ نشے ماڑے ہیں, بیشے ماڑے ہیں, نندیا ماڑی ہے, بگانہ حق ماڑا ہے, چوری ماڑی ہے, جاری ماڑی ہے, جھوٹ ماڑا ہے. پر عادتاں تیاگ دے نہیں. جنہ چر تھی سنگ چ بیٹھے, جن قدم چل کے آئے ہیں تہاڈے سفل ہے. یہ سماں بھی سفل ہے. سنگت دا کچھ سمے لئی پرواب بھی رہے گا, پر اصلی پراپتی تاں جو ماں پرکھان دے بچن ہیں. بچن گرو جو پورے کہو میں شینک گانٹری وعدہ. جڑے ماں پرکھان لو بچن ملتے ہیں انہوں کٹ کے بدھی روپی پلے وچ بن لو. میں ہر ہر خرچ لایا بن پلے, میرا متر سکھائی سدا نال چلے. یہ جڑا بچن دی منوت ہے یہ پرلوک وچ جان دا ایک توسا ہے, راہ داری خرچہ ہے. جدوں بچن دی کمائی کرو گے تھوڑے دن کر کے دیکھو تہاڈے من نوں کتنی شانتی آوے گی, کتنا سکون ملے گا. سو اس پرکار ساتھ سنگت جی جے کو بچن کماوے سنتن کا سو گر پرسادی کریے. جڑا بچن دی کمائی کردا ہے وہ سنسار ساگر تو تر جاندا. یہ جڑا سنسار ہے ایک سکول ہے. جڑا اتھوں پاس ہو کے جاندا پرلوک وچ اودے واسطے راستہ کھلدا. اتھے فیل ہوندا جاں چوری کر لئی جاں جاری کر لئی, ٹگی ٹھوری جاں ہور کئی غلط کام کر لے, وہ سمجھو فیل ہو گیا. ہن اج دنیاوی طور تے سکولاں کالجاں یونیورسٹیاں نے ودیارتھیاں نوں بڑ بڑیاں ڈگریاں ڈپلومے جنہاں دوارا اچیاں پدویاں بھی ملیاں, پرانتو جو دیکھن وچ آ رہا بچیاں دے اندر ماتا پتا دا ستکار نہیں, سادھو سنتاں دا ودواناں دا ستکار نہیں, گرو جناں دا, دھرم ستھاناں دا, دھرم شاستراں دا, تیرتھاں دا, اس پاسوں ناستکار ہوئی. کیونکہ پہلا جڑا ٹیچر ہے وہ ماتا ہے. ماتا بنا کتاب تو بولی سکھال دی ہے, اس بولی کا نام ہے مات بھاشا یا مدر لینگویج. باقی پڑھیاں ہوئیاں پڑھائیاں بھول جان گیاں, جو ماں نے سکھالی ہے نہیں بھول گئی. ماتا پہلا گرو ہے. دوسرا ماں پہ جنہ کنہ کو علم ہوندا دندے ہے, پھر بچے نو ہور سیاح بنا سکولاں کالجاں جاں یونیورسٹیاں بھیجتے ہیں. دوجے ٹیچر ہے پروفیسر پرنسیپل ہے, جی انہوں کا ستکار نہیں کرتے کی ملے گا؟ اخری گیان تو ہو جائے گا, بخشش نہیں ملے گی. تیسرا پھر ساتھ سنگت جی مہاتما جانا جنہوں نے ویوہار دا سماج دا راجنیتی دا پرمارتھ دا گیان دینا. اور چوتھے تے گرو پرمیشر ہے. ہن جدوں آپاں کسے دھرم استھان تے جاندے ہاں جاں بیاہ شادیاں جی بھی ہے, چار پرکرما کر دے ہیں. وہ دا بھاو کی ہے؟ پہلی ماتا پتا نوں, دوجی دیوی دیوتے پوتر پرکھان, تیجی مہاتما جنہوں, چوتھی گرو پرمیشر. ہر جی دے پیچھے کوئی بیک گراؤنڈ ہے, بڑی فلاسفی چھپی ہوئی ہے, پر اسی سمجھن کی کوشش نہیں کرتے. یہ وچار کام مل سکتی ساڈے دیس وچ پہلا گرو کلا ہوندیاں سی, مہاپرکھاں دے آشرم ہوندے سی, مہاپرکھ بڑے ودوان انپوی ہوندے سن, انہاں کو بچے بچیاں یہ ودیا لیندے سی ہر پکھ دی. انہاں تو کچھ بھی برہمچاری سادھو بن جاندے سی, کچھ ودیا لے کے گرہست آشرم بانپرست سنیاس وچ وچردے سی. یہ دو مارگ چلدے سی. جڑا بہنگما دا مارگ سی اس سادھواں بہنگم مارگ کہندے سی. جویں درخت نو پھل لگیا ہوا, پانچھی اڑ کے آندا ہے, پھل کھا کے چلے جاندا ہے بنا پرجاس, بڑا شارٹ کٹ. دوجا چیٹی مار گیا یا کیڑی مار گیا, جویں درخت نو پھل لگیا کیڑی نو سگندی آئی, ہولی ہولی وہ پھل کو پہنچ جاندی. تے گرہستی جڑا ایک کیٹی مار گیا, اونوں پھر ڈگن ڈولن دا ڈر بڑا کٹ. پر جڑا فقیری والا مارگ, اس طرح فقیرا فقیری دور ہے, جتنی لمبی کھجور ہے, چڑھ جائیں تے پیویں پریم رس ڈگ پے تے چکنا چور ہے. جے کھجور تو ڈگ پے تے چوٹ بھی بڑی لگتی ہے. اس کر کے جڑا فقیری دا مار گیا یہ بڑا کٹھن مار گیا. سو مارگ دونوں ہی ہیں. اج دوہاں مارگاں وچ کمی آ گئی, بیج ناس نہیں, ودوان انپوی مہاتما بڑے کٹ پائے جاندے ہیں. انہاں دوارا یہ ساری سکشا ملنی سی. تے دوسرا ہوں اسی بچے نو ڈیڑھ دو سال دا ہو جاندا ہے, انہوں ماڈل سکول وال بھیج دینا. ایک تا وہ اپنی مات بھاشا بھل جاندا, جدوں اسی اپنی بولی بھل گئے اپنے دھرم شاستراں نال اسی ٹٹ گئے. جدوں دھرم شاستراں نال ٹٹ گئے ساڈے والوں دھرم چل گیا, دھرم چل گیا تے کرم بھی چل گیا, پوجا پاٹھ پن دان ستکار پیار بھی چلے گیا. یہ چیزاں دھرم تو ہی پراپت ہونی ہیں. سو اج جڑا ساڈا دیش ہے وہ بڑے لمبے سمے تو بعد آزاد ہویا, تقریباً 1250 سال غلامی رہی ہوئی. ਹਾਲੇ ਉਹ ਗੁਲਾਮੀ ਦਾ ਜਿਹੜਾ ਪ੍ਰਭਾਵ ਹੈ ਬੜਾ ਛਾਇਆ ਹੋਇਆ, ਤੇ ਚਾਹੀਦਾ ਸੀ ਦੇਸ਼ ਆਜ਼ਾਦ ਹੋਣ ਤੋਂ ਇੱਥੇ ਫੌਜੀ ਰਾਜ ਕੀਤਾ ਜਾਂਦਾ, ਕੁਝ ਸਮਾਂ ਇਹਨਾਂ ਲੋਕਾਂ ਨੂੰ ਅਨੁਸ਼ਾਸਨ ਸਿਖਾਇਆ ਜਾਂਦਾ, ਫਿਰ ਲੋਕਤੰਤਰ ਕਰਦੇ। ਜਿਹੜਾ ਜਗ ਲਖਤ ਲੋਕਤੰਤਰ ਕਰ ਦਿੱਤਾ ਕਿ ਹੁਣ ਹਰ ਬੰਦਾ ਇੰਨਾ ਸੁਤੰਤਰ ਹੋ ਗਿਆ, ਨਾ ਉਹ ਮਾਤਾ ਪਿਤਾ ਦਾ ਕਹਿਣਾ ਮੰਨਣ ਲਈ ਤਿਆਰ ਹੈ, ਨਾ ਉਹ ਟੀਚਰ ਦਾ, ਨਾ ਮਹਾਤਮਾ ਦਾ, ਨਾ ਗੁਰੂ ਦਾ। ਇਸ ਕਰਕੇ ਸਾਰੇ ਪਾਸੇ ਅਰਾਜਕਤਾ ਫੈਲੀ ਹੋਈ ਹੈ। ਇਹ ਜਿਹੜੇ ਸਿਆਸੀ ਬੰਦੇ ਹੈ ਉਹ ਕੁਰਸੀ ਯੁੱਧ ਵਿੱਚ ਲੱਗੇ ਹੈ, ਤੁਸੀਂ ਨਸ਼ਿਆਂ ਤੇ ਫੈਸ਼ਨਾਂ ਵਿੱਚ ਲੱਗ ਗਏ। ਤੇ ਸਾਇੰਸ ਨੇ ਟੈਲੀਵਿਜ਼ਨ ਕਾਢ ਤੇ ਬੜੀ ਵਧੀਆ ਕੱਢੀ ਹੈ, ਜਿਹਦੇ ਚੋਂ ਵਿਗਿਆਨ ਜਾਂ ਸਾਹਿਤ ਦੇ ਗਿਆਨ ਦੇ ਕੁਝ ਤੱਤ ਲੈ ਜਾਣ। ਪਰ ਇਹਦੇ 'ਚ ਦ੍ਰਿਸ਼ ਐਸੇ ਵੀ ਬਹੁਤ ਹੈ ਜਿਹੜੇ ਬੱਚੇ ਬੱਚੀਆਂ ਦੇ ਜੀਵਨ ਨੂੰ ਸਕੂਲਾਂ ਕਾਲਜਾਂ 'ਚ ਹੀ ਬ੍ਰਹਮਚਰਜ ਦਾ ਨਸ਼ਟ ਕਰ ਰਹੇ ਹੈ। ਸਕੂਲਾਂ ਕਾਲਜਾਂ 'ਚ ਜਿਹਦਾ ਬ੍ਰਹਮਚਰਜ ਵਿਦਿਆਰਥੀ ਕਾਲ 'ਚ ਨਸ਼ਟ ਹੋ ਗਿਆ, ਉਹਦਾ ਗ੍ਰਹਿਸਥੀ ਜੀਵਨ ਕਿੰਨਾ ਸੁਖਦਾਈ ਹੋਏਗਾ। ਅੱਜ ਮਾਧਮਾਨ ਉਮਰ ਜਿਹੜੀ ਉਹ 40 ਸਾਲ ਮਨੁੱਖ ਦੀ ਰਹਿ ਗਈ। ਏਡਵੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ, ਹਾਰਟ ਦੀਆਂ, ਸ਼ੂਗਰ ਦੀਆਂ ਛੋਟੇ ਛੋਟੇ ਬੱਚਿਆਂ ਨੂੰ ਇਹ ਕਿਉਂ ਹੋ ਰਹੀਆਂ? ਕਾਰਨ ਇਹ ਹੈ ਕਿ ਸਾਡਾ ਆਹਾਰ ਵਿਗੜ ਗਿਆ। ਸਾਡੇ ਸ਼ਾਸਤਰ ਇਹ ਕਹਿੰਦੇ ਆ ਆਹਾਰ ਸ਼ੁੱਧੋ ਸਤਿ ਵਿਸ਼ੁੱਧਾ, ਸਤਿ ਵਿਸ਼ੁੱਧੋ ਧਰੁਵਾ ਸਿੰਘ। ਜੇ ਬੰਦੇ ਦਾ ਆਹਾਰ ਸ਼ੁੱਧ ਆ ਤਾਂ ਉਹਦਾ ਅੰਤਿਸ਼ਕਰਨ ਸ਼ੁੱਧ ਆ, ਜਿਹਦਾ ਅੰਤਿਸ਼ਕਰਨ ਸ਼ੁੱਧ ਉਹਦਾ ਮਨ ਸ਼ੁੱਧ ਹੈ, ਜਿਹਦਾ ਮਨ ਸ਼ੁੱਧ ਹੈ ਉਹਦੀ ਬੁੱਧੀ ਸ਼ੁੱਧ ਹੈ, ਜਿਹਦੀ ਬੁੱਧੀ ਸ਼ੁੱਧ ਆ ਉਹੀ ਆਤਮਾ ਗਿਆਨ ਦਾ ਅਧਿਕਾਰੀ ਬਣੇਗਾ। ਤੇ ਗੁਰੂ ਮਹਾਰਾਜ ਨੇ ਵੀ ਕਿਹਾ ਸੋ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜਿਆ, ਮਨ ਮੈਂ ਚੱਲੇ ਬਕਾਰ। ਜਦੋਂ ਸੁਲਤਾਨਪੁਰ ਤੋਂ ਪਹਿਲੀ ਪ੍ਰਚਾਰਕ ਫੇਰੀ ਭਾਈ ਲਾਲੋ ਜੀ ਕੋ ਗਏ, ਉਹਦਾ ਕੋਧਰੇ ਦਾ ਅੰਨ ਖਾਧਾ ਤੇ ਮਲਕ ਭਾਗੋ ਦੀ ਹਰਾਮ ਦੀ ਕਮਾਈ ਨਹੀਂ ਖਾਧੀ। ਉਹਦੇ 'ਚ ਖੂਨ ਦਿਖਾਇਆ, ਉਹਦੇ 'ਚ ਦੁੱਧ ਦਿਖਾਇਆ। ਭਾਵ ਜਿਹੜੀ ਧਰਮ ਦੀ ਕਿਰਤ ਹੈ ਦੁੱਧ ਵਾਂਗੂ ਸ਼ੁੱਧ ਹੈ, ਜਿਹੜੀ ਹਰਾਮ ਦੀ ਕਮਾਈ ਹੈ ਉਹ ਖੂਨ ਵਾਂਗੂ ਪਲੀਤ ਹੈ। ਔਰ ਡਾਂਕੇ ਦੀ ਚੋਟ ਨਾ ਗਿਆ ਹੱਕ ਪਰਾਇਆ ਨਾਨਕਾ, ਉਹ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾਂ ਮਰਦਾਰ ਨਾ ਖਾਏ। ਗੱਲੀ ਭੇਸ ਨਾ ਪਾਈਐ ਛੂਟੈ ਸੱਚ ਕਮਾਏ, ਸੱਚ ਦੀ ਕਮਾਈ ਦੇ ਨਾਲ। ਬਾਕੀ ਮਹਾਂਪੁਰਖ ਸਾਰੇ ਨਾਮ ਜਪਣ ਦੀ ਗੱਲ ਕਰਦੇ ਰਹੇ। ਗੁਰੂ ਮਹਾਰਾਜ ਜੀ ਨੇ ਨਾਮ ਜਪਣ ਤੋਂ ਪਹਿਲਾਂ 2 ਬਚਨ ਕਹੇ, ਧਰਮ ਦੀ ਕਿਰਤ ਕਰਨੀ, ਵੰਡ ਛਕਣਾ, ਫਿਰ ਨਾਮ ਜਪਣਾ। ਕਿਉਂਕਿ ਜਿਹਦੀ ਕਿਰਤ ਹਰਾਮ ਦੀ ਹੈ ਉਹਦਾ ਨਾਮ ਜਪਿਆ ਸਫਲ ਹੀ ਨਹੀਂ ਹੋ ਸਕਦਾ। ਵੰਡ ਖਾਣਾ ਇੱਕ ਉਦਾਰਤਾ ਹੈ, ਵੰਡ ਖਾਣਾ ਬੰਦਗੀ, ਦਿਖਾ ਖਾਣਾ ਸ਼ਰਮਿੰਦਗੀ, ਤੇ ਲੁਕੋ ਖਾਣਾ ਬੰਦਗੀ। ਵੰਡ ਕੇ ਖਾਣਾ ਬੰਦਗੀ ਹੈ। ਸੋ ਇਸ ਕਰਕੇ ਪਹਿਲੇ ਮਹਾਂਪੁਰਖ ਜਿਹੜੇ ਆਏ ਉਹਨਾਂ ਨੇ ਸਾਡੇ ਭਲੇ ਵਾਸਤੇ ਧਰਮ ਸ਼ਾਸਤਰਾਂ ਦੀ ਰਚਨਾ ਕੀਤੀ। ਇਹ ਨਹੀਂ ਕਿ ਉਹਨਾਂ ਵਿੱਚ ਗਿਆਨ ਨਹੀਂ, ਉਹ ਵੀ ਗਿਆਨ ਨਾਲ ਭਰਪੂਰ ਹੈ, ਮੌਕੇ ਦੇ ਜਗਿਆਸੂਆਂ ਮੁਤਾਬਕ ਜਿਵੇਂ ਲੋੜ ਸੀ ਉਪਦੇਸ਼ ਦਿੱਤਾ ਗਿਆ। ਇਸੇ ਤਰ੍ਹਾਂ ਅਗਲੇ ਯੁਗਾਂ ਵਿੱਚ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਬਖਸ਼ਿਸ਼ ਕੀਤੀ। ਸੋ ਇਸ ਕਰਕੇ ਜਦੋਂ ਆਪਾਂ ਵਿਚਾਰ ਕਰਕੇ ਦੇਖੀਏ ਤੇ ਮਹਾਂਪੁਰਖਾਂ ਦਾ ਅਨੁਭਵ ਇੱਕੋ ਹੀ ਹੈ, ਇਹਦੇ 'ਚ ਕੋਈ ਅੰਤਰ ਕੋਈ ਫਰਕ ਨਹੀਂ। ਸੋ ਇਸ ਕਰਕੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਬੜੀ ਕਿਰਪਾ ਕੀਤੀ ਹੈ। ਅੱਜ ਦੇਖੋ ਸਵਾਮੀ ਪਰਮਾਨੰਦ ਜੀ ਮਹਾਰਾਜ ਉਹਨਾਂ ਦੇ ਮਨ 'ਚ ਕਿਤਨਾ ਸ਼ੌਕ ਹੈ, ਰਾਸ਼ਟਰ ਨਾਲ ਪਿਆਰ ਹੈ, ਤੁਹਾਡੇ ਨਾਲ ਪਿਆਰ ਹੈ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਹੈ ਬੈਸਣ ਪਏ ਕਿ ਅਸੀਂ ਇਸ ਦੇਸਲਾ ਲੂਣ ਖਾਂਦੇ ਹਾਂ। ਲੂਣ ਖਾ ਕੇ ਹਰਾਮ ਨਹੀਂ ਕਰਨਾ ਚਾਹੀਦਾ, ਹਲਾਲ ਕਰਨਾ ਚਾਹੀਦਾ ਕਿ ਸਾਰੀ ਸ੍ਰਿਸ਼ਟੀ ਦਾ ਭਲਾ ਹੋਵੇ। ਦੇਸ਼ 'ਚ ਵੀ ਜਾਂਦੇ ਆ, ਪ੍ਰਦੇਸ਼ 'ਚ ਵੀ, ਮੈਨੂੰ ਵੀ ਮੌਕਾ ਬਣਦਾ ਤੇ ਉਹਨਾਂ ਨੇ ਸਾਡੇ ਨਾਲ ਵੀ ਪ੍ਰੇਮ ਦਾ ਹੱਥ ਵਧਾਇਆ ਕਿ ਹਿੰਦੁਸਤਾਨ ਭਾਰਤ ਵਰਸ਼ ਵਿੱਚ ਜੇ ਇਸ ਤਰ੍ਹਾਂ ਭਾਵੇਂ ਸਾਡੇ ਹਿੰਦੁਸਤਾਨ ਚ ਸਾਧੂਆਂ ਦੇ ਖੱਟ ਭੇਖ ਹੈ, ਗੱਜ ਕੇ ਬੋਲੋ 6 ਭੇਖ, ਕੁਝ ਸੰਪਰਦਾਵਾਂ ਐਸੀਆਂ ਵੀ ਅੱਜ ਚੱਲੀਆਂ ਉਹ ਇਹਨਾਂ 6 ਭੇਖਾਂ ਚ ਨਹੀਂ, ਉਹਨਾਂ ਨੇ ਆਪੋ ਆਪਣੇ ਮਤ ਚਲਾ ਲਿਆ। ਨਾ ਤਾਂ ਉਹ ਪਰਮੇਸ਼ਰ ਦੀ ਹੋਂਦ ਨੂੰ ਮੰਨਦੇ ਹੈ, ਨਾ ਪੁਰਾਣੇ ਸ਼ਾਸਤਰ ਗੁਰਬਾਣੀ ਨੂੰ, ਸਿਰਫ ਉਹ ਲੋਕਾਂ ਨੂੰ ਆਪਣੇ ਤੱਕ ਸੀਮਤ ਰੱਖ ਰਿਹਾ। ਨਾ ਰਾਮ ਕ੍ਰਿਸ਼ਨ ਦਾ ਉਹਨਾਂ ਕੋਲ ਨਾਮ ਹੈ, ਨਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ। ਉਹਨਾਂ ਨੇ ਜਿਹੜਾ ਸਨਾਤਨੀ ਸਮਾਜ ਹੈ ਉਹਨੂੰ ਵੀ ਕਰਾਹੇ ਪਾਉਣ ਦਾ ਯਤਨ ਕਰ ਰਹੇ ਹੈ, ਅਤੇ ਗੁਰਸਿੱਖ ਸਮਾਜ ਨੂੰ ਵੀ। ਅਸੀਂ ਬੁੱਧੀ ਤੋਂ ਹੀਣੇ ਹਾਂ, ਕਿਉਂਕਿ ਪਰਜਾ ਅੰਧੀ ਗਿਆਨ ਬਿਨ ਕੂੜ ਕਸੱਤ ਮੁਖੋਂ ਅਲਾਏ, ਔਰ ਚੇਲੇ ਸਾਜ ਵਜਾਣ ਦੇ ਨੱਚਣ ਗੁਰੂ ਬਹੁਤ ਵਿਦ ਪਾਏ। ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਏ ਕਥਾਉਂ ਜਾਏ, ਵਰਤਿਆ ਪਾਪ ਸਭ ਸਜਗਮਾਂ ਪਰਜਾ ਅੰਧੀ ਗਿਆਨ ਬਿਨ। ਪਰਜਾ ਕੋ ਗਿਆਨ ਨਹੀਂ, ਭਾਵੇਂ ਕਿਤਾਬੀ ਗਿਆਨ ਹੈ ਪਰ ਆਤਮਾ ਗਿਆਨ ਤੋਂ ਥੋਥੇ ਹੈ, ਇਹ ਅਧੂਰਾ ਗਿਆਨ ਹੈ। ਕਿਉਂਕਿ ਇੱਕ ਪਰਾ ਵਿਦਿਆ ਕਾ ਪਰਾ, ਆ 64 ਪ੍ਰਕਾਰ ਦੀ ਵਿਦਿਆ ਜਿਹੜੀ ਹੈ ਇਹ ਤੁਹਾਨੂੰ ਅਕਲੀ ਸ਼ੇਰ ਬਣਾ ਦੇਵੇਗੀ, ਲੋਕਾਂ ਦੇ ਨਾਲ ਮਿਲਵਰਤਣ ਔਰ ਕਿਸ ਤਰ੍ਹਾਂ ਲੁੱਟ ਘਸੁੱਟ ਕਰਨੀ ਹੈ, ਆਪਣੀ ਹੁਸ਼ਿਆਰੀ ਨਾਲ ਆਪਣਾ ਡਾਂਕਾ ਕਿਵੇਂ ਵਜਾਉਣਾ, ਪਰ ਆਪਣੇ ਮਨ ਬੁੱਧੀ ਔਰ ਆਤਮਾ ਗਿਆਨੀ ਤੋਂ ਨਹੀਂ ਮਿਲ ਸਕਦਾ। ਉਹਦੇ ਵਾਸਤੇ ਆ ਪਰਾ ਜਿਹੜੀ ਬ੍ਰਹਮ ਵਿਦਿਆ, ਬ੍ਰਹਮ ਵਿਦਿਆ ਕਿੱਥੋਂ ਮਿਲੇਗੀ? ਕਿਆ ਸਕੂਲਾਂ ਦੇ ਟੀਚਰ ਜਾਂ ਪ੍ਰਿੰਸੀਪਲ ਪ੍ਰੋਫੈਸਰ ਦੇ ਸਕਦੇ ਹੈ? ਇਹ ਮਿਲੇਗੀ ਬ੍ਰਹਮ ਬੇਤੇ ਪੁਰਖਾਂ ਤੋਂ। ਗੱਜ ਕੇ ਬੋਲੋ, ਬ੍ਰਹਮ ਬੇਤਾ ਕੌਣ ਹੈ? ਬ੍ਰਹਮ ਬੇਤ ਬ੍ਰਹਮ ਨਹੀਂ ਵਿਭਵ, ਜਿਹੜਾ ਬ੍ਰਹਮ ਨੂੰ ਸਾਖਿਆਤ ਕਰਨ ਵਾਲਾ ਉਹ ਹੀ ਬ੍ਰਹਮ ਬੇਤਾ ਹੈ, ਬ੍ਰਹਮ ਨੂੰ ਬੇਤਾ ਜਾਣਨ ਵਾਲਾ ਗਿਆਨਵਾਨ ਮਹਾਂਪੁਰਖ। ਹੁਣ ਦੇਖੋ ਤੁਸੀਂ ਸਿਨੇਮਿਆਂ ਚ ਜਾਓ, ਕਲੱਬਾਂ ਪੱਬਾਂ ਚ ਬੜਾ ਧਮੱਚੜ ਪਿਆ ਹੋਏਗਾ। ਆ ਮੈਂ ਆ ਰਿਹਾ ਸੀ ਰਾਤੇ ਖੇਲਾਂ, ਸ਼ਰਾਬਾਂ ਪੀ ਪੀ ਘੁੰਮਦੇ ਸੀ, ਹਾ ਹਾ ਹੂ ਹੂ ਹੋ ਰਹੀ ਸੀ, ਪਰ ਇੱਥੇ ਸੰਤ ਸਮਾਗਮ ਹੈ, ਕੋਈ ਕੰਨ ਚ ਪਾਇਆ ਨਹੀਂ ਰੜਕ ਰਿਹਾ, ਕਿਉਂਕਿ ਉਹ ਵਿਚਾਰਧਾਰਾ ਦਿੱਤੀ ਜਾ ਰਹੀ ਹੈ ਜਿਹਦੇ ਨਾਲ ਤੁਹਾਡਾ ਲੋਕ ਪ੍ਰਲੋਕ ਸੁਧਰਨਾ। ਜੇ ਤੁਸੀਂ ਇਹ ਇੱਛਾ ਰੱਖਦੇ ਹਾਂ ਕਿ ਸਵਾਮੀ ਜੀ ਨੇ ਕਿੰਨੇ ਦਿਨ ਆਪ ਜੀ ਨੂੰ ਪ੍ਰਵਚਨਾਂ ਦੁਆਰਾ ਨਿਹਾਲ ਕੀਤਾ, ਔਰ ਹੋਰ ਵੀ ਕਿੰਨੇ ਮਹਾਂਪੁਰਖ ਆਏ, ਉਹਨਾਂ ਨੇ ਵੀ ਅੱਜ ਮੈਨੂੰ ਵੀ ਆਪ ਜੀ ਨੇ ਚੇਤੇ ਕੀਤਾ, ਸਾਡੀ ਸਾਰਿਆਂ ਦੀ ਵਿਚਾਰ ਇੱਕੋ ਹੀ ਹੈ। ਜਿਸ ਤਰ੍ਹਾਂ ਤਰਬੂਜਾ ਆ ਉੱਤੋਂ ਕਤਲੀਆਂ ਜੁਦੀਆਂ ਦੀਆਂ ਵਿੱਚੋਂ ਇੱਕ ਹੈ, ਤੇ ਸੰਤਰਾ ਉੱਪਰੋਂ ਇੱਕ ਹੈ ਵਿੱਚੋਂ ਫਾੜੀ ਫਾੜੀ, ਤੇ ਜਿਹੜੇ ਸੰਸਾਰੀ ਲੋਕ ਹੈ ਉੱਤੋਂ ਤਾਂ ਇੱਕੋ ਜਿਹਾ ਦੇਖਣਗੇ। ਮਾੜਾ ਜਿਹਾ ਫਰੋਲ ਕੇ ਦੇਖ ਲਓ, ਉਹਦੀ ਆਲੋਚਨਾ ਗੁਰੂ ਦੀ ਕਰੂ। ਪਰ ਜਿਹੜੇ ਮਹਾਂਪੁਰਖ ਆ, ਗਿਆਨਵਾਨ ਲੋਕ ਆ, ਉਹਨਾਂ ਸਾਰਿਆਂ ਦਾ ਸਿਧਾਂਤ ਇੱਕ ਹੈ, ਕਿਉਂਕਿ ਸੰਤ ਮਤ ਜਿਹੜਾ ਉਦੋਂ ਹੀ ਪੈਦਾ ਹੁੰਦਾ ਜਦੋਂ ਸਾਧ ਸੰਗਤ ਜੀ ਅਨੇਕਤਾ ਵਿੱਚ ਏਕਤਾ ਨੂੰ ਦੇਖਦਾ। ਗੱਜ ਕੇ ਬੋਲੋ ਸਾਧ। ਬਾਕੀ ਸੰਸਾਰ ਜਿੰਨਾ ਉਹ ਦੁਵਿਧਾ ਭਾਂਤ ਵਿੱਚ ਦੇਖ ਰਿਹਾ, ਤੇ ਜਿਹੜੇ ਮਹਾਂਪੁਰਖ ਆ ਉਹ ਏਕਤਾ ਵਿਰਤੀ ਹੈ। ਕਹਿੰਦੇ ਇੱਕ ਮਹਾਂਪੁਰਖ ਜਾ ਰਿਹਾ ਸੀ, ਉਹਦੇ ਪਾਸ ਇੱਕ ਕੁੱਤੀ ਸੀ, ਉਹ ਮਹਾਂਪੁਰਖਾਂ ਦੀ ਸੰਗਤ ਕਰਕੇ ਉਹਦੇ ਅੰਦਰ ਵੀ ਗਿਆਨ ਵਾਲੀ ਅਵਸਥਾ ਬਣ ਗਈ ਸੀ। ਉਸ ਰਾਜ ਵਿੱਚ ਕੁੱਤੇ ਰੱਖਣ ਦਾ ਹੁਕਮ ਨਹੀਂ ਸੀ, ਕਿਤੇ ਰਾਜੇ ਨੂੰ ਕੁੱਤੇ ਨੇ ਕੱਟਿਆ ਤੇ ਰਾਜੇ ਨੇ ਕਿਹਾ ਸਾਰੇ ਕੁੱਤੇ ਮਾਰ ਦਿਓ। ਕਹਿੰਦੇ ਜੀ ਪਾਪ ਲੱਗੇਗਾ। ਕਹਿੰਦੇ ਇਉਂ ਕਰੋ ਕਿ ਉਵੇਂ ਮਾਰੀਏ ਬਣਾ ਤੇ ਮਰ ਵੀ ਜਾਣ, ਪਾਪ ਬਣਾ ਲਵੇ। ਉਹ ਰਾਜੇ ਨੇ ਜੀ ਇੱਕ ਸ਼ੀਸ਼ ਮਹਿਲ ਬਣਾ ਦਿੱਤਾ, ਜੇ ਕੁੱਤਾ ਆਉਣਾ ਉਹਦੇ ਵਿੱਚ ਛੱਡ ਜਾਣਾ, ਉਹ ਕੂਕਰ ਨੂੰ ਆਪਣਾ ਚਿੱਤਰ ਦਿਸਣਾ, ਉਹਨੂੰ ਭੌਂਕੀ ਜਾਣਾ, ਉਹ ਚਿੱਤਰ ਚ ਵੀ ਭੌਂਕਦਾ ਨਜ਼ਰ ਆਉਣਾ, ਭੌਂਕ ਭੌਂਕ ਕੇ ਮਰ ਜਾਣਾ। ਐਵੇਂ ਮਾਰ ਦਿੱਤੇ ਜੀ। ਉਹ ਸੰਤਾਂ ਨੂੰ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਡੇ ਰਾਜ ਦਾ ਹੁਕਮ ਆ, ਇੱਥੇ ਕੋਈ ਕੁੱਤਾ ਨਹੀਂ ਲਿਜਾ ਸਕਦਾ। ਕਹਿੰਦੇ ਕੀ ਗੱਲ? ਕਹਿੰਦੇ ਆਹ ਗੱਲ ਹੋਈ ਕਿ ਰਾਜੇ ਨੂੰ ਕੱਟਿਆ ਸੀ, ਇਸ ਤਰ੍ਹਾਂ ਮਾਰ ਦਿੱਤੇ ਗਏ। ਕਹਿੰਦੇ ਸਾਡੀ ਇਹ ਜਿਹੜੀ ਕੂਕਰੀ ਹੈ ਇਹਨੂੰ ਸ਼ੀਸ਼ ਮਹਿਲ ਛੱਡ ਦਿਓ। ਉਹ ਹੁਣ ਸੰਤਾਂ ਦੀ ਸੰਗਤ ਕਰਕੇ ਹਰੇਕ ਵਿੱਚ ਆਪਣਾ ਰੂਪ ਦੇਖਦੀ ਸੀ, ਉਹਲੇ ਸ਼ੀਸ਼ ਚ ਆਪਣਾ ਰੂਪ ਦੇਖਿਓ ਖੁਸ਼ ਬੜੀ ਹੋਵੇ। ਇਸੇ ਤਰ੍ਹਾਂ ਇੱਕ ਕੂਕਰ ਵਿੱਚ ਐਸੀ ਦ੍ਰਿਸ਼ਟੀ ਆ ਜਾਂਦੀ ਹੈ ਕਿ ਜੇ ਇਨਸਾਨ ਸਹੀ ਮਿਹਨਤ ਮਹਾਤਮਾ ਦੀ ਸੰਗਤ ਕਰੇ ਉਹਦੇ ਚ ਸਮਤਾ ਵਾਲਾ ਭਾਵ ਨਹੀਂ ਆਏਗਾ, ਅਵਸ਼ ਮੇਵ। ਅੱਜ ਹੁਣ ਦੇਖੋ ਕਿੰਨੀ ਸੰਗਤ ਬੈਠੀ ਹੈ ਇੱਥੇ, ਕੋਈ ਹਰੀਜਨ ਜਾਂ ਜਾਤੀਵਾਦ ਧਰਮਵਾਦ ਜਾਂ ਕੋਈ ਸੰਪਰਦਾਇ ਕੋਈ ਹੈ ਇਸ ਤਰ੍ਹਾਂ ਦਾ, ਸਾਰੀ ਸਾਂਝੀ ਸੰਗਤ ਬੈਠੀ ਹੈ। ਜੋ ਗੁਰੂ ਮਹਾਰਾਜ ਨੇ ਸਿਧਾਂਤ ਦਿੱਤਾ, ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੈ ਬਾਹਰ ਆ ਜਿਓ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਬਚਨ ਕਰ ਰਿਹਾ ਸੀ ਬ੍ਰਹਮ ਦਿਸੈ ਬ੍ਰਹਮ ਸੁਣੀਐ ਬ੍ਰਹਮ ਬ੍ਰਹਮ ਬਖਾਣੀਐ, ਆਤਮ ਪਸਾਰਾ ਕਰਨ ਹਾਰਾ ਏਕ ਬਿਨਾ ਨਹਿ ਜਾਣੀਐ। ਉਹ ਸੰਤਾਂ ਨੂੰ ਰਾਜਾ ਪੁੱਛਦਾ ਮਹਾਰਾਜ ਇਹ ਕੀ ਗੱਲ? ਕਹਿੰਦੇ ਭਈ ਜਿਵੇਂ ਇੱਕ ਸ਼ੀਸ਼ ਮਹਿਲ ਵਿੱਚ ਬੱਚੇ ਨੂੰ ਛੱਡ ਦਈਏ ਨਾ, ਕੂਕਰ ਨੂੰ ਛੱਡੀ, ਉਹ ਭੌਂਕ ਭੌਂਕ ਕੇ ਆਪਣੇ ਸਵੈਗ ਸਰੂਪ ਨੂੰ ਨਹੀਂ ਜਾਣਦਾ, ਉਹ ਸ਼ੀਸ਼ ਸਮ ਦਾ ਦੂਆ ਕੁੱਤਾ ਭੌਂਕ ਭੌਂਕ ਕੇ ਮਰ ਜਾਂਦਾ। ਬੱਚੇ ਨੂੰ ਛੱਡ ਦਈਏ, ਉਹ ਜਿਲ੍ਹੇ ਆਪਣੇ ਕੇਸ ਖਿਲ ਰਹੇ ਹੋਏ ਦੇਖੇਗਾ ਉਹ ਡਰ ਜਾਏਗਾ, ਭੂਤ ਹੈ ਉਹ ਚਲਾਵੇਗਾ। ਜਿਹੜਾ ਸਿਆਣਾ ਬੰਦਾ ਉਹ ਸ਼ੀਸ਼ੇ ਚਿਹਰਾ ਦੇਖ ਕੇ ਖੁਸ਼ ਹੋਏਗਾ, ਜਿੱਥੋਂ ਕੋਈ ਧੱਬਾ ਲਗਾਇਆ ਪਾਣੀ ਸਾਬਣ ਦੇ ਸਹਿਯੋਗ ਨਾਲ ਦੂਰ ਕਰ ਲਏਗਾ। ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਆ ਉਹਨਾਂ ਦੀ ਦੇਖ ਸ਼ੀਸ਼ੇ ਦੀ ਨਿਆਂ ਆ, ਜਦੋਂ ਉਹਨਾਂ ਦੇ ਪਾਸ ਕੋਈ ਵਿਅਕਤੀ ਆਉਂਦਾ ਉਹਨੂੰ ਆਪਣੇ ਔਗਣਾ ਜਾਂ ਗੁਣ ਗਿਆਨ ਹੁੰਦਾ, ਔਗਣਾ ਚ ਦੀ ਨਿਵਿਰਤੀ ਕਰਦਾ ਤੇ ਗੁਣਾਂ ਚ ਵਾਧਾ ਕਰਦਾ। ਇਸ ਕਰਕੇ ਜਿਹੜੀ ਮਹਾਂਪੁਰਖਾਂ ਦੀ ਸੰਗਤ ਆ, ਸਾਧੂ ਸੰਗਤ ਗੁਰਹਿ ਬਤਾਈ, ਗੁਰੂ ਮਹਾਰਾਜ ਨੇ ਕਿਹਦੀ ਸੰਗਤ ਕਰਨੀ ਦੱਸੀ ਆ? ਮਹਾਤਮਾ ਦੀ ਸੰਗਤ ਕਰਨੀ ਦੱਸੀ ਹੈ। ਸੰਗਤ ਕਰੀਏ ਸਾਧ ਕੀ, ਬੰਦਿਓ ਕਰੇ ਖਦਾ, ਲੋਹਾ ਕੰਚਨ ਹੋਤ ਹੈ ਪਾਰਸ ਸੰਗ ਮਲਾਏ। ਸਾਧੂ ਦੀ ਸੰਗਤ ਕਹੀ ਹੈ, ਚੋਰ ਦੀ ਡਾਕੂ ਦੀ ਬਦਮਾਸ਼ ਦੀ ਸੰਗਤ ਕਿਤੇ ਨਹੀਂ ਕਹੀ। ਅੱਜ ਕਈ ਕਹਿ ਦਿੰਦੇ ਆ ਸੰਤਾਂ ਦੀ ਸੰਗਤ ਦੀ ਕੀ ਲੋੜ ਹੈ, ਤੇ ਬਾਣੀ ਕਹਿੰਦੀ ਹੈ ਸੰਤਾਂ ਸੰਗਤ ਪਾਈਐ ਜਿਤ ਜੰਮ ਕਹਿ ਪੰਥ ਨਾ ਜਾਈਐ। ਜੇ ਸੰਤਾਂ ਦੀ ਸੰਗਤ ਕਰੋਗੇ ਤੁਸੀਂ ਜਮਰਾਜ ਦੇ ਰਸਤੇ ਨਹੀਂ ਜਾਓਗੇ, ਤੁਹਾਡਾ ਰਸਤਾ ਵੱਖਰਾ ਹੋ ਜਾਏਗਾ, ਧਰਮ ਦਾ ਗਿਆਨ ਦਾ ਮਾਰਗ ਹੋ ਜਾਏਗਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਸੰਤ ਆਪ ਧਰਮ ਦੇ ਰਸਤੇ ਤੇ ਚੱਲਦੇ ਆ, ਦੂਸਰੇ ਨੂੰ ਤੋਰਦੇ ਆ, ਧਰਮ ਦੇ ਰਸਤੇ ਤੋਂ ਰੋਕਦੇ ਆ। ਤੇ ਜਦੋਂ ਸਾਧ ਸੰਗਤ ਜੀ ਕਿਸੇ ਨੇ ਅਧਰਮ ਕਰਨਾ ਹੁੰਦਾ, ਉਹ ਫਿਰ ਧਰਮੀ ਪੁਰਸ਼ਾਂ ਦੀ ਨਿੰਦਾ ਕਰਨ ਲੱਗ ਪੈਂਦਾ, ਉਹਨੂੰ ਧਰਮੀ ਬੰਦੇ ਧਰਮ ਦੇ ਤੋਰਨ ਵਾਲੇ ਬੰਦੇ ਬੁਰਾ ਲੱਗਦੇ। ਸੋ ਮਹਾਤਮਾ ਗਏ ਹੈ, ਉੱਥੇ ਇੱਕ ਸ਼ਾਹੂਕਾਰ ਬੈਠਾ ਸੀ, ਉਹ ਕੋਠੀ ਬਣਾਉਣ ਲੱਗਿਆ ਤੇ ਮਿਸਤਰੀਆਂ ਨੂੰ ਕਹਿੰਦਾ ਐਸੀ ਮਜ਼ਬੂਤ ਨੀਂਹ ਬਣਾਓ 1000 ਸਾਲ ਰਹੇ। ਉਹ ਸੰਤ ਸਾਹਿਬਾਨ ਆ ਗਿਆ, ਤਾੜੀ ਮਾਰ ਕੇ ਹੱਸ ਪਿਆ। ਉਹ ਕਹਿੰਦਾ ਸੰਤ ਪਤਾ ਨਹੀਂ ਕਿਉਂ ਹੱਸਿਆ, ਸੰਤ ਚਲੇ ਗਿਆ। ਦੂਸਰੀ ਵਾਰੀ ਸਾਧ ਸੰਗਤ ਜੀ, ਉਹਦੀ ਗੋਦੀ ਵਿੱਚ ਉਹਦਾ ਛੋਟਾ ਬੱਚਾ ਸੀ ਤੇ ਬੀਬੀ ਲੰਗਰ ਤਿਆਰ ਕਰਕੇ ਲਿਆਈ। ਹੁਣ ਅੱਜ ਕੱਲ੍ਹ ਤਾਂ ਦੁਨੀਆ ਡੈਪਰ ਡੁਪਰ ਲਾ ਦਿੰਦੇ ਆ, ਅੱਗੇ ਨਹੀਂ ਸੀ ਇਹੋ ਜਿਹਾ ਰਿਵਾਜ਼। ਉਹ ਬੱਚੇ ਨੇ ਸਾਧ ਸੰਗਤ ਜੀ ਆਪਣੇ ਚੀਤਾ ਕਰ ਦਿੱਤਾ। ਕਹਿੰਦਾ ਘਰ ਵਾਲੀ ਨੂੰ ਆ ਦੇਖ ਤੇਰੇ ਸਾਹਿਬਜ਼ਾਦੇ ਨੇ ਕੀ ਕੀਤਾ। ਉਹ ਕਹਿਣ ਲੱਗੀ ਬੱਚੇ ਜਿਹੜੇ ਬ੍ਰਹਮ ਰੂਪ ਹੁੰਦੇ ਆ ਇਹਦਾ ਮੂਤ ਗੰਗਾ ਜਲ ਜਾਣ ਕੇ ਪੀ ਲਾ। ਸੰਤ ਫੇ ਆ ਗਿਆ, ਤਾੜੀ ਮਾਰ ਕੇ ਹੱਸ ਪਿਆ। ਉਹ ਕਹਿੰਦਾ ਅੱਗੇ ਵੀ ਹੱਸ ਕੇ ਚਲੇ ਗਿਆ, ਹੁਣ ਫੇ ਚਲੇ ਗਿਆ, ਪਤਾ ਨੀ ਕੀ ਗੱਲ ਹੈ। ਤੀਸਰੀ ਵਾਰੀ ਇੱਕ ਕਸਾਈ ਸਾਧ ਸਿੰਘ ਬੱਕਰਾ ਲਈ ਜਾਂਦਾ ਹੈ, ਉਹ ਬੱਕਰਾ ਕਸਾਈ ਤੋਂ ਛੁੱਟ ਕੇ ਜਿੱਥੇ ਦੀ ਦੁਕਾਨ ਸੀ ਉਹਦੇ ਅੰਦਰ ਵੜ ਗਿਆ। ਉਹ ਕਹਿੰਦਾ ਭਾਈ ਨੂੰ ਛੱਡ ਦੇ, ਕਿਉਂ ਮਾਰਦਾ ਜਾਨਵਰ ਨੂੰ, ਹੁਣ ਤਾਂ ਬਹੁਤ ਮਹਿੰਗਾਈ ਹੈ, ਪੁਰਾਣੇ ਜ਼ਮਾਨੇ ਦੀ ਗੱਲ ਜਦੋਂ ਸਾਖੀਕਾਰ ਨੇ ਲਿਖੀ ਹੈ। وہ کہندہ میں 2 روپے نو لے آیا منافع نہیں 2 دے توں چھڈالا جی تینو بہت ہی دیا ہوندی ہے کہندہ نہیں 1 روپے کہندہ نہیں 1.5 منیا نہیں سال سنگ کسائی لے گیا بکرا میں کردا مار دتا وہ سنت پہ آ گیا ہس پیا وہ کہندہ کمال دی گل ہے میرے نال 3 واری ہوئی یہ سنت پتہ نہیں کتھوں آ جاندا کوئی گل ہوندی ادوں ہسدا گھٹنا دیکھ کے ہوں جگیاسو بن کے سنتاں کو گیا کہنے لگا مہاتما جی پہلی واری میں مکان دی گل کیتی تسی کیوں ہسے کہندے میں تاں ہسیا توں کہندا سی یہ مکان دی نی اتنی مضبوط بنا پہ 1000 سال تک نہ ہلے تیری عمر 1 مہینہ باقی ہے گج کے بولو سامان 100 برس کا پل کی خبر نہیں 100 برس کا سامان کٹھا کردا جینے دی خبر نہیں جیونے کی آس کرے جم نہارے ساسا توں جینے دی آس کردا جم راجا تیرے سواس گن رہا تے ماتا بھی کہندی مور مور سوت ہدک لاڈ تر پیکھت ہی جم راؤ ہس ہے ماں کہندی میرا پتر جم راج کہندا تیرا کتھوں آ جیوں جیوں سواس کٹ دے آئے تاں میرا پتر بندا جا رہا سادھ سنگ جی کہندے میں تاں ہسیا سی تیری 1 مہینہ عمریا تے تو انیاں بڑیاں مضبوط نیاں دیاں گلاں کر رہے ہیں اپنی نی ہے ہی نہیں اپنی نہیں کوئی بھی کھنتھڑ میکھاں اگلیاں جند نہ کائی میکھ اپنی جند نوں میکھ نہیں لگ رہی کوئی بھی کہندا دوجی واری ہسے جدوں بالک نے اس طرح چیتا کیتا سی کہندے او تیرا پتر نہیں او تیری گھر والی دا متر سی تیں کوئی عیب دیکھیا تیں انوں مار دتا ہن تیرا پت بن کے آیا تیں مہینے نوں مر جانا آ تیری مایا دے گرشل لے اڑاؤ گا ہسیا کہندے تیجی بری بکرے نوں کہندا او بکرا نہیں او تیرا پیو سی تیرے کو آ کے میں کردا سی کہ مینوں بچا لا کل میں بھی اس دکان تے ہوندا سی شیخ فریدا جس آسن ہم بیسے کیتے بیس گئے بابا فرید جی کہندے جتھے میں بیٹھا پتہ نہیں پہلا کنے کو ہو کے چل گئے چلتے کبوتر جناور کی چھاؤ کیتے خاک ہوئے کوئی پوچھے نہ ناؤ تم بن نو بن کے بیٹھا میرا یہ ہے کہندے 1.98 واسطے تو اپنے پیو نو نہیں بچا سکیا کسائی نے مار دتا تاں ہسیا کہندے اسی طرح سارا سنسار ہے وہ کسے نہ کسے موہ ممتا دے جال وچ فسیا ہویا اپنے جیون نو سوارنے دا جتن نہیں کردا تے گربانی کہندی کہ اب اپاپ مگت کا کر رہے ہوں تو کو مگتی دا پا کر کوئی مگتی تک تو تاہی پہنچے گا جے تیرے سادھن پہلے پورے ہون گے جنہ چر تم پہلے سادھن سنجوگت نہیں ہوں تو مگتی تینو کیویں مل جائے گی تو آج ہوں سنسار دی دشا ہے آج اگ میٹھا اگلا کن ڈٹھا ایٹ ڈرنک بھی میری کھاؤ پیو موج اڑاؤ رب کن دیکھیا تسی نہیں دیکھا رب تہانوں دیکھ رہا گج کے بولو وہ تو دیکھ رہا نا وہ چور لڑکی نو لے گیا کسی کھیت مکی دیا پونا توڑ رہا وہ لڑکی دیکھ رہی ہے کہندے ابا جان وہ آ گیا کہندے کون اتھے دا کوئی نہیں کہندے توں لوکاں دی درشٹی تو چوری لے نگاہ بچا لیں گا خلقت سے بچا لے گا خدا دیکھ لیتا ہے مگر وہ تیرے چ بیٹھا بھی میرے چ بیٹھا بھی سارے چ بیٹھا دیکھ رہا ہے تو دا کہنا میری چوری کو دیکھتا نہیں اگوں دیکھا پچھوں دیکھا تجھتے کہاں چھپاو ہے اگا پچھا دیکھ دا اس مالک تو کیویں چھپاویں گا وہ اگے ارداس کرنی ہے لکھ چوریاں لکھ جاریاں لکھ پوڑیاں لکھ گال لکھ ٹھگیاں پہنانیاں رات دن سے جی نال ہنے میں جدو متھا ٹیک کے دھن شری گرو تیگ بہادر صاحب استھان تے راگی کیرتن کر رہے سی کانچن سیوں پائیا نہیں تول من دے رام لیا ہے مول تے سونے نا نام نہیں ملدا اے تاں جدو من گرو نوں دیواں گے پھر نام دی سمجھ آؤ گی گج کے بولو جانک راج دا پرسنگ سوامی جی تو کئی واری آپ جی نے سنیا ہوئے گا ਕਹਿੰਦਾ ਜਿਹੜਾ ਮੈਨੂੰ ਘੋੜੇ ਦੀ ਰਕਾਬ ਚ ਪੈਰ ਰੱਖਦਿਆਂ ਗਿਆਨ ਆਸ਼ਟਾ ਬਕਰ। ਅੱਗੇ ਸਾਡੇ ਦੇਸ਼ ਦੇ ਬੱਚੇ ਕੈਸੇ ਸੀ, ਮਾਤਾ ਦੇ ਉਧਰ ਵਿਚ ਸੀ, ਉਹਦੇ ਪਿਓ ਤੋਂ ਪ੍ਰਸ਼ਨ ਪੁੱਛਿਆ ਜਾ ਰਿਹਾ। ਉਹ ਪੇਟ ਚੋਂ ਕਹਿੰਦਾ ਬਾਪੂ ਜੀ ਇਹਦਾ ਉੱਤਰ ਇਹ ਹੈ। ਉਹ ਕਹਿੰਦਾ ਹਾਲੇ ਤੂੰ ਜੰਮਿਆ ਨੀ, ਹੁਣੇ ਮੇਰੀ ਟੋਕਾ ਟਕਾਈ ਕਰਦਾ, ਜੰਮ ਕੇ ਕੀ ਕਰੇਗਾ, ਜਾ ਤੇਰੇ ਸਿਰ ਨੂੰ ਅੱਠ ਵਾਲ ਪੈ ਜਾਣ। ਉਹ ਅੰਦਰੋਂ ਬੋਲਿਆ ਕਹਿੰਦਾ ਮੇਰੇ ਸਰੀਰ ਨੂੰ ਅੱਠ ਵਾਲ ਪਾ ਦੇਗਾ, ਸਰਾਪ ਦੇ ਦਿਆਂਗਾ, ਆਤਮਾ ਨੂੰ ਕੋਈ ਬਾਰ ਸਰਾਪ ਨਹੀਂ ਲੱਗਦਾ, ਇਹ ਨਿਰਦੋਸ਼ ਹੈ, ਇਹਨੂੰ ਤਾਂ ਬਲ ਨਹੀਂ ਪੈਣਾ। ਜਦੋਂ ਜੰਮਿਆ ਅੱਠ ਵਾਲ ਸੀ, ਉਹ ਆ ਕੇ ਬਹਿ ਗਿਆ, ਸਾਰੇ ਹੱਸ ਪਏ। ਕਹਿੰਦੇ ਆ ਸਾਰੀ ਚਮਿਆਰਾਂ ਦੀ ਸਭਾ। ਕਹਿੰਦੇ ਉਹ ਕਿਵੇਂ? ਕਹਿੰਦੇ ਚੰਮ ਦ੍ਰਿਸ਼ਟੀ ਕਰਦੇ ਆ ਤੁਸੀਂ, ਬ੍ਰਹਮ ਦ੍ਰਿਸ਼ਟੀ ਨੀ। ਜਾਨਕ ਨੂੰ ਦੱਸਿਆ, ਕਹਿੰਦਾ ਜੀ ਗਿਆਨ ਰੱਖਾਂ ਰਕਾਬ ਚ ਪੈਰ। ਕਹਿੰਦੇ ਤੂੰ ਇੰਨਾ ਬੁੱਧੂ ਆ, ਤੈਨੂੰ ਇੰਨਾ ਗਿਆਨ ਨੀ, ਗੁਰੂ ਨੂੰ ਭੇਟਾ ਦੇਣੀ ਪੈਂਦੀ ਹੈ। ਕਿਹੜੀ ਭੇਟਾ? ਕਹਿੰਦੇ ਤਨ ਮਨ ਧਨ ਇੱਕੋ ਹੀ ਦੇ ਦੇ, ਤਿੰਨ ਨਾਂ ਦੇ। ਸਲਾਹਗਰ ਰਾਣੀਆਂ ਕਹਿੰਦੀਆਂ ਤੇਰੇ ਸਰੀਰ ਦੀ ਵੀ ਲੋੜ ਆ, ਧਨ ਦੀ ਵੀ, ਇਹਦੇ ਬਿਨਾਂ ਕੰਮ ਆ ਮਨ ਵਾਧੂ ਦੇ ਆ। ਆ ਗਿਆ ਮਹਾਰਾਜ ਮਨ ਲੈ ਲਓ। ਕਹਿੰਦੇ ਰੱਖਾਂ ਜੀ ਰਕਾਬ ਚ ਪੈਰ। ਕਹਿੰਦੇ ਮਨ ਤਾਂ ਮੇਰਾ ਤੇ ਤੂੰ ਫੁਰਨਾ ਕਿਵੇਂ ਕਰੇਗਾ? ਮਨ ਵੇਚਿਆ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੇ। ਸੇਵਾ ਕਿਵੇਂ ਕਰਨੀ? ਨਿਸ਼ਕਾਮ ਹੋ ਜਾਣਾ, ਕੋਈ ਕਾਮਨਾ ਨਾ ਰਹਿ ਜਾ, ਆ ਲੋਕਾਂ ਵਿੱਚ ਚੰਗਾ ਕੌਣ ਦੀ ਇੱਛਾ, ਹਾਂਜੀ ਪੁੱਤਰ ਦੀ ਇੱਛਾ, ਬਿੱਤ ਧਨ ਦੀ ਇੱਛਾ, ਕਈਆਂ ਨੂੰ ਬਹੁਤਾ ਪੜ੍ਹਨ ਦੀ ਇੱਛਾ ਹੋ ਜਾਂਦੀ ਹੈ, ਮੈਂ ਦੁਨੀਆਂ ਨੂੰ ਜ਼ਿਆਦਾ ਪੜ੍ਹਾਕੂ ਬਣ ਜਾ, ਚੰਗਾ ਨੌਰ ਖਾਏਗਾ ਜਾਂ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ ਕਿ, ਕੋਈ ਇਹਦੀ ਬਾਤ ਨਹੀਂ ਫਿਰ ਪੁੱਛਦਾ। ਇਸ ਕਰਕੇ ਗੁਰਮੁਖ ਪਿਆਰਿਓ, ਹਰ ਸ਼ਾਸਤਰ ਵਿੱਚ ਹਰ ਮਹਾਂਪੁਰਖ ਨੇ ਇਹ ਗੱਲ ਦੱਸੀ ਹੈ। ਜਿਵੇਂ ਹੁਣ ਆਯੁਰਵੇਦ ਗ੍ਰੰਥ ਹੈ, ਦਵਾਈ ਦੇ ਨੁਕਸ਼ੇ ਆ, ਜੁਗਤੀਆਂ ਬਣਾਉਣ ਦੇ ਵੀ ਢੰਗ ਆ, ਪਰ ਜਿੰਨਾ ਚਿਰ ਪ੍ਰੈਕਟੀਕਲ ਨਹੀਂ ਕਰਾਂਗੇ ਕਿਵੇਂ ਸਮਝ ਆਏਗੀ। ਸ਼ੀਸ਼ਿਆਂ ਦੇ ਉੱਤੇ ਨੁਕਸ਼ਾ ਵੀ ਲਿਖਿਆ, ਡੋਜ਼ ਵੀ ਲਿਖੀ ਹੈ, ਡਾਕਟਰ ਦੁਆਰਾ ਟ੍ਰੀਟਮੈਂਟ ਹੁੰਦੀ ਹੈ। ਭਾਵੇਂ ਧਰਮ ਸ਼ਾਸਤਰਾਂ ਵਿੱਚ ਸਾਰਾ ਗਿਆਨ ਦੱਸਿਆ ਹੋਇਆ, ਪਰ ਮਾਨਸਿਕ ਟ੍ਰੀਟਮੈਂਟ ਬਿਨਾਂ ਅਨੁਭਵੀ ਮਹਾਤਮਾ ਤੋਂ ਨਹੀਂ ਹੁੰਦੀ। ਗੱਜ ਕੇ ਬੋਲੋ। ਦੁਨਿਆਵੀ ਤੌਰ ਤੇ ਅਸੀਂ ਡਾਕਟਰ ਦੀ ਸਹਾਇਤਾ ਲੈਂਦੇ ਹਾਂ, ਪਰਮਾਰਥੀ ਤੌਰ ਤੇ ਕਿਸੇ ਸੰਤ ਦੀ ਸੰਗਤ ਕਰਨ ਵਿੱਚ ਅਸੀਂ ਮਿਹਣਾ ਸਮਝਦੇ ਹਾਂ। ਸੰਗਤ ਕਰੀਏ ਸਾਧਕੀ, ਕਿਹਦੀ ਸੰਗਤ ਕਰਨੀ ਹੈ? ਸਾਧੂ ਦੀ। ਸਾਧੂ ਦੀ ਸੰਗਤ ਕੀ ਕਰੂਗੀ? ਚੋਰ ਦੀ ਚਾਰ ਦਿਨ ਸੰਗਤ ਕਰ ਲਓ, ਚੋਰੀ ਦੀ ਆਦਤ ਪੈ ਜਾਊ। ਕਿਸੇ ਕਰੈਕਟਰਲੈਸ ਕੋ ਬਹਿ ਜਾਓ, ਚਾਲ ਚੰਨ ਡਿੱਗ ਪਏਗਾ। ਦੁਰਾਚਾਰੀ ਦੀ ਕੁਸੰਗੀ ਬਹਿ ਕੇ ਦੇਖ ਲਓ, ਨਸ਼ਈ ਵਿਸ਼ਈ ਦੀ ਬਸ ਲਾ ਦੇਗਾ ਹੌਲੀ ਹੌਲੀ ਮਾਵਾ। ਤੇ ਸਾਧੂ ਦੀ ਸੰਗਤ ਕਰੋਗੇ ਕੀ ਹੋਏਗਾ? ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ। ਜਿਹੜੇ ਸੰਤ ਆ ਪਰਮਾਤਮਾ ਦੇ ਮਲਾਪ ਵਿੱਚ ਸਹਾਇਕ ਆ ਜੀਵ ਦੇ। ਇਸ ਕਰਕੇ ਸੰਗਤ ਕਰੀਏ ਸਾਧਕੀ ਮਹਾਂਪੁਰਖਾਂ ਦੀ। ਕੀ ਕਰਦੀ ਹੈ ਇਹ? ਬੰਦਿਓਂ ਕਰੇ ਖੁਦਾ, ਇਹ ਬੰਦੇ ਨੂੰ ਖੁਦਾ ਬਣਾ ਦਿੰਦੀ ਹੈ। ਲੋਹਾ ਕੰਚਨ ਹੋਤ ਹੈ, ਪਾਰਸ ਸੰਗ ਮਲਾਏ। ਜਿਵੇਂ ਪਾਰਸ ਦੇ ਛੂਹਣ ਨਾਲ ਲੋਹਾ ਸੋਨਾ ਹੋ ਜਾਂਦਾ, ਉਹ ਤੋਂ ਬਣਿਆ ਸੋਨਾ ਜਿਹੜਾ ਗਾਹਾਂ ਸੋਨਾ ਨਹੀਂ ਬਣਾ ਸਕਦਾ, ਪਰ ਜਿਹੜਾ ਮਹਾਤਮਾ ਤੋਂ ਮਹਾਤਮਾ ਬਣਿਆ ਉਹ ਗਾਹਾਂ ਵੀ ਮਹਾਤਮਾ ਬਣਾ ਸਕਦਾ। ਆਪਣਾ ਰੂਪ ਦੇ ਦਿੰਦੇ ਆ। ਦੁਨੀਆਂ ਦਾ ਕੋਈ ਵੀ ਟੀਚਰ ਹੈ ਸਤਿਕਾਰਯੋਗ, ਪਰ ਉਹ ਆਪਣਾ ਗੁਣ ਥੋੜਾ ਜਿਹਾ ਰੱਖ ਕੇ ਨਾ ਫੇਰ ਗਾਹਾਂ ਵਿਦਿਆ ਦੇਊਗਾ। ਮਹਾਤਮਾ ਇੱਕ ਇਹੋ ਜਿਹਾ ਟੀਚਰ ਆ, ਉਹਦੇ ਕੋਲ ਜੋ ਕੁਝ ਵੀ ਆ ਉਹ ਆਪਣੇ ਚੇਲੇ ਨੂੰ ਸਮਰਪਿਤ ਕਰ ਦਿੰਦਾ, ਕੋਈ ਲੁਕੋ ਕੇ ਨਹੀਂ ਰੱਖਦਾ, ਉਹ ਨਹੀਂ ਲੁਕੋ ਕੇ ਰੱਖਦਾ। ਇਹ ਜਿਹੜਾ ਸਾਡਾ ਦੇਸ਼ ਆ, ਇਹ ਭਾਰਤ ਭੂਮੀ ਆ, ਇਹ ਰਿਸ਼ੀਆਂ ਦਾ, ਅਵਤਾਰਾਂ ਦਾ, ਸਾਧਾਂ ਸੰਤਾਂ ਦਾ ਦੇਸ਼ ਹੈ। ਅੱਜ ਭਾਵੇਂ ਇਹੋ ਜਿਹੇ ਲੋਕ ਵੀ ਜੰਮ ਪਏ ਆ ਜਿਹੜੇ ਸਾਧਾਂ ਸੰਤਾਂ ਦੀ ਬੜੀ ਆਲੋਚਨਾ ਕਰਦੇ ਆ, ਪਰ ਤੁਸੀਂ ਵਿਦਿਆਰਥੀਆਂ ਕੋਲ ਜਾ ਕੇ ਸਪੀਕਰ ਬਣ ਕੇ ਟੀਚਰਾਂ ਦੇ ਵਿਰੁੱਧ ਬੋਲੀ ਚੱਲਿਓ, ਜਿਨੀ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਫਿਲਾਸਫਰ ਬਣਨਾ, ਸਾਇੰਸਿਸਟ ਬਣਨਾ, ਉਨੀ ਟੀਚਰਾਂ ਦੀ ਸੰਗਤ ਨਹੀਂ ਛੱਡਣੀ। ਉਹਨਾਂ ਨੂੰ ਸ਼ੌਂਕ ਆ ਅਸੀਂ ਤਰੱਕੀ ਕਰੀਏ, ਛੱਡਣਗੇ?
ਬਿਮਾਰਾਂ ਕੋਲ ਜਾ ਕੇ ਜਿੰਨਾ ਮਰਜ਼ੀ ਡਾਕਟਰਾਂ ਦੇ ਵਿਰੁੱਧ ਬੋਲਿਓ, ਬਿਮਾਰ ਡਾਕਟਰਾਂ ਕੋਲ ਜਾਣੋ ਹਟਣਗੇ? ਭਾਵੇਂ ਕਿੰਨੇ ਪਹਾੜਾਂ 'ਚ ਬੈਠੇ ਉੱਥੇ ਲੱਜ ਲੈਂਦੇ ਡਾਕਟਰ ਮਰੀਜ਼ ਲੋਕ ਜਿਹੜੇ ਪਰਮਾਰਥ ਦੀ ਇੱਛਾ ਵਾਲੇ ਆ, ਆਤਮਾ ਗਿਆਨ ਦੀ ਇੱਛਾ ਵਾਲੇ ਆ, ਪਰਮਾਤਮਾ ਨੂੰ ਸਾਖਿਆਤ ਕਰਨਾ ਚਾਹੁੰਦੇ ਆ, ਤੁਸੀਂ ਸਾਧਾਂ ਸੰਤਾਂ ਦੇ ਵਿਰੁੱਧ ਜਿੰਨਾ ਮਰਜ਼ੀ ਬੋਲੀ ਚੱਲਿਓ, ਉਹਨਾਂ ਜਗਿਆਸੂਆਂ ਨੇ ਮਹਾਤਮਾ ਦੀ ਸੰਗਤ ਨਹੀਂ ਛੱਡਣੀ। ਕਿਵੇਂ ਛੱਡਣਗੇ? ਛੱਡ ਨਹੀਂ ਸਕਦੇ। ਇੱਕ ਸੰਤ ਹੈਗਾ ਸਾਧ ਸੰਗਤ ਜੀ, ਇਉਂ ਜਿਵੇਂ ਲਸ਼ਟਕਾ ਲਾਠੀ ਆ, ਉਹ ਪਾਣੀ ਤੇ ਆਪ ਤਾਂ ਤਰਦੀ ਹੈ, ਦੂਏ ਨੂੰ ਨਹੀਂ ਤਾਰ ਸਕਦੀ, ਇੰਨੀ ਕੁ ਕਮਾਈ ਵਾਲੇ ਹੁੰਦੇ। ਇੱਕ ਕਿਸ਼ਤੀ ਦੀ ਨਹੀਂ ਆਏ ਆ, ਕੁਝ ਚੰਦ ਬੰਦਿਆਂ ਨੂੰ ਲੈ ਜਾਂਦੇ। ਇੱਕ ਸਾਹ ਬੇੜੇ ਦੀ ਨਿਆਈ ਆ, ਮੈਂ ਵੀ ਦੇਖਿਆ, ਬਲੈਚ ਸਵਾਮੀ ਜੀ ਨੇ ਵੀ ਦੇਖਿਆ, ਪਤਾ ਨਹੀਂ ਉਹ ਬੇੜਿਆਂ 'ਚ ਕਿੰਨੇ ਕੁ ਟਰਾਲਰ ਵੜ ਜਾਂਦੇ ਆ, ਲਦੇ ਲਦਾਏ। ਜਿਹੜਾ ਅਮਰੀਕਾ 'ਚ ਬੇੜਾ ਆ, ਜਿਹਦਾ ਬੜੀ ਦੁਹਾਈ ਕਈ ਵਾਰੀ ਪੈਂਦੀ ਜੰਗਾਂ ਯੁੱਧਾਂ 'ਚ, ਉਹ ਮੈਂ ਦੇਖਿਆ, ਉਹਦੇ ਵਿੱਚੇ ਜੀ ਉਹ ਪਿੰਡ ਦਾ ਪਿੰਡ ਹੀ ਹੈ, ਫੈਕਟਰੀਆਂ ਲੱਗੀਆਂ ਹੋਈਆਂ, ਜੇ ਗਾਈਡ ਨਾ ਹੋਵੇ ਤਾਂ ਤੁਸੀਂ ਉਹਦੇ ਵਿੱਚੋਂ ਨਿਕਲੇ ਨਹੀਂ ਸਕਦੇ। ਇਤਨਾ ਵੱਡਾ ਬੇੜਾ ਜੀ ਉਹ ਅਮੈਰੀਕਾ ਦੇ ਵਿੱਚ ਨਿਊਯਾਰਕ ਹੈ, ਸਮੁੰਦਰ ਵਿੱਚ ਖੜਾ ਰਹਿੰਦਾ ਉਹ, ਕਿਤੇ ਵਿਸ਼ਵ ਯੁੱਧ ਹੋਵੇ ਉਹਦੇ 'ਚ ਉਹਨੂੰ ਵਰਤਦੇ ਹੋਣਗੇ, ਉਹਦੇ ਉੱਤੇ ਜਹਾਜ਼ ਰਨਿੰਗ ਕਰਦੇ ਆ। ਇਸ ਤਰ੍ਹਾਂ ਜਿਹੜੇ ਗੁਰਮੁਖ ਮਹਾਤਮਾ ਹਨ, ਗੁਰਮੁਖ ਕੋਟ ਆਧਾਰ ਦਾ ਦੇ ਨਾਂ ਹੈ ਇੱਕ ਕਣੀ, ਜਿਹੜੇ ਗੁਰਮੁਖ ਮਹਾਤਮਾ ਗੁਰੂ ਦੇ ਸਨਮੁਖ ਪਰਮਾਤਮਾ ਦੇ ਸਨਮੁਖ ਹੋ ਗਏ, ਉਹ ਨਾਮ ਦੀ ਕਣੀ ਦੇ ਕੇ ਕਰੋੜਾਂ ਜੀਵਾਂ ਦੀ ਕਲਿਆਣ ਕਰ ਦਿੰਦੇ। ਜਿਸ ਤਰ੍ਹਾਂ ਸਾਧ ਸੰਗਤ ਜੀ ਇੱਕ ਭਰਿੰਗੀ ਕੀੜਾ ਹੈ, ਦੇਖਿਆ ਹੋਵੇਗਾ ਤੁਸੀਂ, ਉਹ ਦੂਏ ਕੀੜੇ ਨੂੰ ਆਪਣੀ ਤਵੱਜੋ ਦਿੰਦਾ, ਉਹਨੂੰ ਭਰਿੰਗੀ ਬਣਾ ਕੇ ਅੜਾ ਦਿੰਦਾ, ਪਰ ਉਹ ਤੋਂ ਬਣਿਆ ਜਿਹੜਾ ਕੀੜਾ ਉਹ ਗਾਂਹ ਭਰਿੰਗੀ ਨਹੀਂ ਬਣਾ ਸਕਦਾ। ਇੱਕ ਸਾਧ ਸੰਗਤ ਜੀ ਚੰਦਨ ਆ, 52 ਚੰਦਨ ਦੂਸਰੇ ਨੂੰ ਚੰਦਨ ਬਣਾਤਾ, ਉਹ ਤੋਂ ਬਣਿਆ ਚੰਦਨ ਗਾਂਹ ਨਹੀਂ ਬਣਾਉਂਦਾ। ਇੱਕ ਪਾਰਸ ਗੁਰੂ ਆ, ਉਹ ਲੋਹੇ ਨੂੰ ਸੋਨਾ ਬਣਾਉਂਦਾ, ਗਾਂਹ ਨਹੀਂ ਉਹ ਬਣਾ ਸਕਦਾ। ਇੱਕ ਦੀਪਕ ਗੁਰੂ ਆ, ਇੱਕ ਦੀਵੇ ਤੋਂ ਜਿੰਨੇ ਮਰਜ਼ੀ ਦੀਵੇ ਬਲਾਉਂਦਾ, ਉਹਦੇ ਪ੍ਰਕਾਸ਼ ਵੀ ਫਰਕ ਨਹੀਂ ਪਿਆ, ਤੇ ਕਿੰਨਿਆਂ ਦੇ ਅੰਦਰ ਜੋਤੀ ਜਗਾ ਦਿੰਦਾ, ਗਿਆਨ ਦੀ ਜੋਤੀ। ਸਤਿਗੁਰ ਸ਼ਬਦ ਅਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਉਹ ਕਿਹੜਾ ਹੈ? ਗਿਆਨ ਦਾ ਦੀਵਾ। ਇੱਕ ਵਾਰੀ ਸੰਤਾਂ ਨੂੰ ਬਾਬਾ ਜਵਾਲਾ ਸਿੰਘ ਨੂੰ ਕਹਿਣ ਲੱਗੇ, ਮਹਾਰਾਜ ਤੁਹਾਡੇ ਅੰਦਰ ਗਿਆਨ ਦਾ ਦੀਵਾ ਜਗਿਆ, ਸਾਡੇ ਅੰਦਰ ਵੀ ਜਗਾ ਦਿਓ। ਕਹਿੰਦੇ ਤੁਹਾਡੇ ਦੀਵਾ ਹੀ ਹੈ ਨੀ, ਬੱਤੀ ਹੈ ਨੀ, ਤੇਲ ਹੈ ਨੀ, ਤੇ ਤੀਲ ਲਾਈਓ ਕਾਹਦੇ ਨਾਲ? ਅੰਤਸ਼ਕਰ ਨੂੰ ਚੁਮੁਖੀਆ ਦੀਵਾ ਬਣਾਉਣਾ ਹੈ, ਇਹਦੇ ਵਿੱਚ ਪ੍ਰੇਮ ਦਾ ਤੇਲ ਪਾਉਣਾ ਹੈ, ਕਰਣਾ, ਮੈਤਰੀ, ਮੁਦਤਾ ਤੇ ਅਪੇਖਿਆ, ਇਹ ਚਾਰ ਬੱਟੀਆਂ ਪਾਉਣੀਆਂ, ਤੇ ਗਿਆਨ ਦੀ ਤੀਲੀ ਲਾਉਣੀ ਹੈ, ਤੇ ਤੁਹਾਡਾ ਹਿਰਦਾ ਪ੍ਰਕਾਸ਼ ਨਾਲ ਜਗਮਗਾ ਉੱਠੇਗਾ। ਪਰ ਇਸ ਪ੍ਰਕਾਸ਼ ਨੂੰ ਪ੍ਰਾਪਤ ਕਰਨ ਦਾ ਹੀ ਯਤਨ ਨਹੀਂ ਕਰਦੇ ਆ, ਖੱਟ ਜੋਤੀਆਂ ਤਾਰੇ ਆ, ਚੰਦਰਮਾ ਹੈ, ਸੂਰਜ ਹੈ, ਅੱਗ ਹੈ ਚੁੱਲ੍ਹੇ ਦੀ, ਬਿਜਲੀ, ਔਰ ਕਈ ਜੁਗਨੂ ਨੂੰ ਵੀ ਜੋਤੀ ਮੰਨਦੇ ਆ, ਤੇ ਬੁੱਧੀ ਵੀ ਇੱਕ ਜੋਤੀ ਮੰਨੀ ਹੈ। ਇਹ ਪਰਤੇ ਪ੍ਰਕਾਸ਼ ਹੈ, ਪਰਤੇ ਪ੍ਰਕਾਸ਼ ਉਹ ਹੁੰਦਾ ਜਿਹੜਾ ਦੂਸਰੇ ਦੇ ਆਸਰੇ ਹੋਵੇ, ਤੇ ਜਿਹੜਾ ਆਤਮਾ ਦਾ ਪ੍ਰਕਾਸ਼ ਹੈ ਪਰਮਾਤਮਾ ਦਾ, ਇਹ ਸੁਤੇ ਪ੍ਰਕਾਸ਼ ਹੈ। ਇਹਨੂੰ ਸਵੰਭੂ ਵੀ ਕਿਹਾ ਤੇ ਬਾਣੀ ਜੀ ਸਾਹਿਬ ਭੰਗ ਕਿਹਾ, ਗੱਲ ਉਹ ਹੀ ਹੈ। ਸ਼ਾਸਤਰਾਂ ਜੀ ਕਾ ਤਸੇ ਪਾਸ਼ਾ ਸਰ ਮਿਦੰਗ ਬਪਾਥੀ, ਤੇ ਗੁਰਬਾਣੀ ਜੀ ਕਿਹਾ, ਤਿਸ ਕਹਿ ਚਾਨਣ ਸਭ ਮਹਿ ਚਾਨਣ ਹੋਵੇ। ਪਰ ਜਿਹੜੇ ਭੇਦ ਬੁੱਧੀ ਵਾਲੇ ਪੁਰਖ ਆ ਉਹ ਸਮਝਦੇ ਨਹੀਂ, ਜਿਹੜੇ ਮਹਾਂਪੁਰਖ ਆ ਉਹ ਇਸ ਗੱਲ ਨੂੰ ਸਮਝਦੇ ਹਨ। ਜਬ ਹਮ ਹੋਤੇ, ਜਦ ਸਾਡੇ 'ਚ ਅਹੰਗ ਭਾਵ ਸੀ, ਉਦੋਂ ਮਹਾਰਾਜ ਤੁਹਾਡਾ ਦਰਸ਼ਨ ਨਹੀਂ ਸੀ ਹੁੰਦਾ, ਤੁਸੀਂ ਸਾਖਿਆਤ ਨਹੀਂ ਸੀ ਹੁੰਦੇ। ਅਬ ਤੂੰ ਹੀ ਮੈਂ ਨਹੀਂ, ਜਦੋਂ ਮੇਰੇ 'ਚ ਮੈਂ ਅਹੰਗ ਭਾਵ ਚਲ ਗਿਆ, ਹੁਣ ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ। ਸਾਰਿਆਂ 'ਚ ਪਰਮਾਤਮਾ ਨਜ਼ਰ ਆਉਂਦਾ, ਨਾ ਕੋਈ ਬੈਰੀ ਨਹੀਂ ਬਗਾਨਾ, ਹੁਣ ਤਾਂ ਸਾਰੇ ਪਰਕਾ ਭਾਵ ਹੀ ਨਹੀਂ ਰਿਹਾ, ਸਭ ਆਪਾਂ ਹੀ ਨਜ਼ਰ ਆ ਰਿਹਾ, ਸਵੈ ਸਰੂਪ ਨਜ਼ਰ ਆ ਰਿਹਾ। ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਿਵੇਂ ਅਨਲ ਹਵਾ ਵਗਦੀ ਹੈ, سمندر دے وچ بہت لہراں پیدا ہو جانی ہیں، وہ دے وچ سانوں اپنا چہرہ نظر نہیں ہوندا، تے جدو پانی ٹیکیا ہووے صاف بھی ہووے تے چہرہ صاف نظر آوے گا، من وچ بھی جدو سکلپاں بکلپاں دیاں لہراں تے سانوں اپنی سوئنگ آتما دا درشن نہیں ہوندا، ملینتا آ جاندی ہے، مل بخشیپ اوارن کرم پاشن گیان جدو نورت ہو جاندے ہے تے سروپ دی ساکھتا جدو شبد دی کمائی کرانگے، بن سبد انتر ہنیرا نہ بس لہنا چوکا پھیرا، ستگر ہاتھ کنجی ہورت در کھلا نہ، یہ جڑی برہم ودیا دی کنجی ہے گرو دے ہاتھ وچ، یہ اگیان دا جڑا جندا ہے گرو بنا نہیں کھلدا، اس کر کے کہندے ہن کہ انل آگم جیسے لہر میود، میود دا نام سمندر دا، جویں ہوا دے سنجوگ نال سمندر وچ بہت لہراں بن جنیاں، پارو جڑیاں لہراں ہن جاں وچ پھوپڑے ہن جاں بلبلے ہن، وہ پانی تو بکھرے ہے جاں پانی دا روپ ہے، وہ پانی دا روپ ہے، یہ جتنا بھی سنسار ہے یہ سارا پرمیشر دا بورت واد ہے، ایک پرنما واد ہے، پرنما واد ایوں ہاں جویں پرنما میں نے بدل جانا، جویں دودھ تو دہی بن گیا، دہی نوں مڑ کے دودھ نہیں بنا سکتے، پر سونے تو گہنے بنا دیو اونوں پھر کٹھالی جی گال کے بھائی ڈلی بنا لو تو پھر گہنا بنا لو، وہ سونا سونا ہی رہندا کنے روپاں جی، اس طرح جنہ سنسار آ ہاں جی، یہ پرپنچ پار برہم کی لیلا بچرتا نہ کوئی، یہ جنہ سنسار دی لیلا ماتر ہے، اس تو پیدا ہویا او تو پن نہیں، آپ ست کیا سب ست تس پرب تے سگلی اتپت، یہ جگ سچے کی ہے کوٹھڑی سچے کا بچ باس، یہ کوٹھڑی بنائی ہے ان آپ بھی بچ بیٹھا ہویا، اسی ادی شکتی نہ ہور بہت کچھ پراپت کر رہے ہیں، جتن چ لگے ہیں، پر جی دے دوارا پراپت کرتے ہیں اونوں پراپت کرن دا جتن نہیں کرتے، آہ ایک بھل پی دا نام اگیان ہے، یہ اگیان دی نورت کون کرے گا، یہ گرو اور مہاتما دوارا ہوندی ہے، سو اس کر کے انل آگم جیسے لہر میں ادد جل کیول جل ماہی ماد وے ہے مایا دے پتی، کیا کہیے پرم ایسا، ایسا پرم کیوں کہا جائے، نرپت ایک سنگاسن سویا سپنے پیا پخاری، جی کوئی راجہ سو گیا سپنے چ پخاری ہو گیا، وہ سپنے چ پخاری ماندا، جدو جاگے گا پھر پخاری تھوڑی ہے، اگیانتا وچ جیو پخاری بنیا پھردا، جڑے جاگے ہوئے پرکھ مہاتما جدو اینوں گیان دی ہوج لا کے جگا دندے ہے، وہ کہندے تو پخاری نہیں تو تا سمراٹ ہے، اچھت راج بچھڑا دکھ پایا سوگت پئی ہماری، جمے راجے دا راج بچھڑا دکھ پایا، اس طرح جدو اسی اپنا آتما روپی سوے راج کھو بیٹھے تے اسی دکھی ہو گئے، ہر بندہ چاہندا میں سکھی ہوا، سکھ منگ دکھ آگے آوے، سکھ منگدے دکھ آ جاندے ہیں، وہ کیوں آندے ہیں، کارن یہ اسی کم پاپ میں دکھ میں ہی کرتے ہیں، تے جے آتما گیان پراپت کر لی پھر دکھ ہے ہی کوئی نہیں، اتے کلیش ہے ہی کوئی نہیں، جے کوئی شریر دا بھوگ آ بھی گیا وہ کہندا میرا کرم ہے میں بھوگ لینا، وہ چنتا ہی نہیں کرتا ہے، تے دنیا دے لوگ روندے ہیں، وہ آنند چ رہندا، وہ آتما گیان دوارا دکھ نو دکھ منتا ہی نہیں، جو نر دکھ میں دکھ نہیں من، سکھ سنیوار پہنی جا کے کنچن ماٹی من، انل آگم جیسے لہر میں ادت جل کیول جل ماہی مادوے، کیا کہیے پرم ایسا جیسا منی ہوئے نہ تیسا، نرپت ایک سنگاسن سویا سپنے پیا پخاری، اچھت راج بشر دکھ پایا سو گت پئی ہماری، آج اسی آئے ہیں ماں پرکھان دی سنگت وچ، پرکھ تا تو ہی سارے ہیں، پر مہاتما نہ مہان لاتا جا مہاتما، پرماتما نہ بھی آتما شب دیا، مہاتما نہ بھی آتما شب دیا، جیو آتما نہ بھی، جیو آتما اور پرماتما دے درمیان جیو دی پرماتما نہ کڑی جوڑن والا جڑا پرش ہے نام ہے مہاتما، دمے دہلی دیپک دیوا ہوں سردل دہلی تے رہ دے اندر بھی پرکاش کردا باہر بھی، جڑا مہاتما لوک دا بھی پرکاش کیا پرلوک دا بھی پرکاش، مہان آتما، اج مہا پرکھاں دی سنگت کنے سادھو آئے کتھوں کتھوں آئے، ویسے تسی آ دنیا دیاں سٹیجاں لاؤ کنا کٹھ کنا رام رولا ہوندا، ایتھے شانتی ہے، ਕਿਉਂਕਿ ਸੰਤ ਉਹੀ ਹੈ ਜਿਹਨੇ ਆਪਣੇ ਆਪ ਨੂੰ ਸ਼ਾਂਤ ਕਰ ਲਿਆ। ਇੱਥੇ ਸ਼ਾਂਤੀ ਮਿਲਦੀ ਹੈ। ਜਿੰਨਾ ਚਿਰ ਬੈਠੇ ਆ ਤੁਹਾਨੂੰ ਦੇਸ਼ ਕਾਲ ਭੁੱਲਿਆ, ਘਰ ਘਰ ਭੁੱਲਿਆ, ਸੁਣ ਸਮਾਧੀਆਂ ਲਾ ਕੇ ਬੈਠੇ ਆ, ਇਹ ਜਿਹੜਾ ਸੰਗਤ ਕੀਤੀ ਦਾ ਮਤਲਬ ਜੇ ਤੁਸੀਂ ਰੋਜ਼ ਆਪਣੇ ਘਰ ਚ ਇਹੋ ਜਿਹਾ ਵਾਤਾਵਰਨ ਬਣਾ ਲਓ ਜਿਵੇਂ ਆਨੰਦ ਹੋਣਾ, ਇਹ ਆਨੰਦ ਸਦਾ ਹੀ ਬਣਿਆ ਰਹੂਗਾ। ਇੱਕ ਪ੍ਰੇਰਨਾ ਦਾ ਸਰੋਤ ਹੈ ਇਹ ਕਿ ਜਿਵੇਂ ਤੁਸੀਂ ਇੱਥੇ ਬੈਠੇ ਚੌਂਕੜੇ ਲਾ ਕੇ ਕਥਾ ਕੀਰਤਨ ਸੁਣਦੇ ਆ, ਨਾਮ ਜਪਦੇ ਆ, ਇਸ ਤਰ੍ਹਾਂ ਘਰਾਂ ਚ ਵੀ ਇਸ ਤਰ੍ਹਾਂ ਸ਼ੁਰੂ ਕਰ ਲਓ, ਘਰ ਤੁਹਾਡੇ ਸੱਚਖੰਡ ਬਣ ਜਾਣਗੇ, ਕੋਈ ਕਲੇਸ਼ ਰਹੇਗਾ ਹੀ ਨਹੀਂ, ਕੱਲ ਕਲੇਸ਼ ਮਿਟਿਆ ਹਰ ਨਾਲੇ। ਸੋ ਇਸ ਕਰਕੇ ਪਿਆਰੀ ਸਾਧ ਸੰਗਤ ਜੀਓ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ ਕਿ ਪਰਮ ਪਵਿੱਤਰ ਆਤਮਾ ਸਵਾਮੀ ਪਰਮਾਨੰਦ ਜੀ, ਪਰਮ ਨਾਮ ਵੱਡੇ ਦਾ ਤੇ ਆਨੰਦ ਦਾ, ਦੂਏ ਆਨੰਦ ਤਾਂ ਛੋਟੇ ਛੋਟੇ ਆ ਨਾ, ਜਿਹੜਾ ਆਤਮਾਨੰਦ ਹੈ ਇਹੀ ਪਰਮਾਨੰਦ ਹੈ, ਇਹ ਤੁਸੀਂ ਵੀ ਲੈ ਸਕਦੇ ਆ। ਪਰ ਜੇ ਸਾਡੇ ਭਾਈਵਾਲ ਬਣੇ, ਜੇ ਸੰਗਤ ਸਾਧੂਆਂ ਦੀ ਕਰਨ ਲੱਗਣ, ਜੇ ਸੰਗਤ ਕਰੋਗੇ ਫਿਰ ਬਹੁਤ ਕੁਝ ਮਿਲ ਜਾਏਗਾ, ਕਿਉਂਕਿ ਮਹਾਂਪੁਰਖਾਂ ਦੀ ਦੇਖੋ ਕਿਰਪਾ। ਹੁਣ ਸਾਰੇ ਕੰਮ, ਕਈ ਕਹਿੰਦੇ ਬਾਬਾ ਜੀ ਤੁਸੀਂ ਗ੍ਰਾਹੀ ਨਹੀਂ ਕਰਦੇ ਕੰਮ ਕਿਵੇਂ ਚੱਲਦੇ ਆ, ਮੈਂ ਕਿਹਾ ਜੇ ਪਤਾ ਹੀ ਨਹੀਂ, ਭੁੱਖ ਮਗਰੋਂ ਲੱਗਦੀ ਆ ਰੋਟੀ ਵਾਲਾ ਪਹਿਲਾਂ ਖੜਾ ਹੁੰਦਾ, ਪਿਆਸ ਮਗਰੋਂ ਕਹਿੰਦੇ ਪਾਣੀ ਵਾਲਾ, ਜਿੱਦਣ ਦੇ ਆਏ ਆ ਕਦੀ ਕੱਪੜਾ ਸਮਾ ਕੇ ਪਾਇਆ ਨਹੀਂ ਸੀ, ਤੇ ਇਸ ਤਰ੍ਹਾਂ ਰੈਡੀਮੇਡ ਹੀ ਮਿਲਦੇ ਆ। ਜਾਣਾ ਮਗਰੋਂ ਦਾ ਗੱਡੀ ਵਾਲਾ ਪਹਿਲਾਂ, ਬਲੈਤ ਜਾਣਾ ਟਿਕਟ ਪਹਿਲਾਂ ਹੁੰਦੀ ਹੈ, ਇਹ ਸਾਰਾ ਕੌਣ ਕਰਦਾ? ਜਦੋਂ ਉਹਦੇ ਨਾਲ ਜੁੜ ਜਾਵਾਂਗੇ ਫਿਰ ਉਹਨੂੰ ਫਿਕਰ ਹੋ ਜਾਂਦਾ। ਸੰਤਾਂ ਨੂੰ ਪੁੱਛਿਆ ਸੀ ਰਾਜੇ ਨੇ ਕਿ ਮਹਾਰਾਜ ਜਦੋਂ ਭਗਤਾਂ ਦੇ ਸੰਕਟ ਆਉਂਦਾ ਰੱਬ ਆਪ ਕਿਉਂ ਆਉਂਦਾ, ਇਹ ਦੇਵੀ ਦੇਵਤੇ ਨੂੰ ਕਿਉਂ ਨਹੀਂ ਭੇਜਦਾ? ਕਹਿੰਦੇ ਦੱਸਾਂਗੇ। ਉਹ ਰੋਜ਼ ਕਥਾ ਸੁਣੀ, ਸੰਤਾਂ ਨੇ ਇੱਕ ਸਰੋਵਰ ਲਾਇਆ, ਇੱਕ ਮਸਾਲੇ ਦਾ ਰਾਜੇ ਦੇ ਲੜਕੇ ਵਰਗਾ ਲੜਕਾ ਬਣਾ ਲਿਆ, ਚੇਲੇ ਨੂੰ ਕਹਿੰਦੇ ਖਡਾਈ ਜਾਏ, ਜਿਲੇ ਰਾਜਾ ਤਨ ਮਨੇ ਹੋ ਜਾਏ ਨਾ ਉਹ ਜਲ ਚ ਸੁੱਟ ਦੇ। ਸੁੱਟ ਦਿੱਤਾ ਰਾਜਾ ਜੀ ਕਥਾ ਛੱਡ ਕੇ ਜਿਉਂ ਦੌੜਾ, ਸਰੋਵਰ ਛਾਲ ਮਾਰੀ, ਜਿਲੇ ਕੱਢਿਆ ਉਹ ਪਲਾਸਟਿਕ ਦਾ, ਕਹਿੰਦੇ ਬਾਬਾ ਜੀ ਇਹ ਕੀ ਕੀਤਾ ਮਜ਼ਾਕ? ਕਹਿੰਦੇ ਮਜ਼ਾਕ ਨਹੀਂ ਕੀਤਾ, ਤੇਰੇ ਪ੍ਰਸ਼ਨ ਦਾ ਉੱਤਰ ਦਿੱਤਾ, ਤੇਰੇ ਵਜ਼ੀਰ ਸੀ, ਸਭਾ ਸੱਜ ਸੀ, ਤੂੰ ਆਪ ਕਿਉਂ ਦੌੜਾ? ਕਹਿੰਦੇ ਮਾਕਿਆ ਜੀ ਨਾਲ ਹੁਕਮ ਕਰਦਿਆਂ ਮੁੰਡਾ ਨਾ ਡੁੱਬ ਜਾਏ। ਕਹਿੰਦੇ ਇਸ ਤਰ੍ਹਾਂ ਰੱਬ ਵੀ ਹੈ, ਜਦੋਂ ਉਹਦੇ ਭਗਤਾਂ ਸੰਤਾਂ ਤੇ ਸੰਕਟ ਆਉਂਦਾ ਉਦੋਂ ਆਪ ਹੀ ਆਉਂਦਾ, ਉਦੋਂ ਆਪ ਆਉਂਦਾ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਇਹ ਧਰਤੀ ਭਾਰਤ ਖੰਡ ਹੈ, ਜੰਬੂ ਦੀਪ ਦਾ ਨਾਮ ਆ, ਨੌਵਾਂ ਖੰਡਾਂ ਦਾ ਨਾਮ ਭਾਰਤ ਖੰਡ ਹੈ, ਇਹ ਰਿਸ਼ੀਆਂ ਦੀ, ਅਵਤਾਰਾਂ ਦੀ, ਸਾਧੂ ਸੰਤਾਂ ਦਾ ਇਹ ਦੇਸ਼ ਹੈ। ਇੱਥੇ ਕਾਮਯਾਬ ਉਹ ਹੀ ਹੋਊਗਾ ਜਿਹੜਾ ਸਾਧੂ ਸੰਤਾਂ ਦੀ ਸੰਗਤ ਕਰੂਗਾ, ਬਾਕੀ ਭੋਗ ਭੂਮੀਆਂ ਹੈ। ਇਹ ਹੈਗੀ ਕਰਮ ਭੂਮੀ, ਕੁਝ ਕਰਮ ਭੋਗਦੇ ਵੀ ਆ, ਨਿਆ ਵੀ ਕਰ ਸਕਦੇ ਹਾਂ। ਇੱਥੇ ਤੁਹਾਨੂੰ ਭਾਰਤ ਖੰਡ ਵਿੱਚ ਜਨਮ ਮਿਲਣਾ, ਫਿਰ ਆ ਪੰਜਾਬ ਦੀ ਧਰਤੀ 'ਚ ਗੁਰਮੁਖਾਂ ਗੁਰਸਿੱਖਾਂ ਦੇ ਘਰ 'ਚ ਜਨਮ ਮਿਲਣਾ, ਇਹ ਭਾਗਾਂ ਦੀ ਨਿਸ਼ਾਨੀ ਆ। ਇਹ ਸਮੇਂ ਨੂੰ ਗੁਆਓ ਨਾ, ਕਬੀਰ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪਾਕ ਕੇ ਭੋਏ ਗਿਰੈ ਬਹਰ ਨਾ ਲਾਗੈ ਡਾਰ। ਇਹ ਮਨੁੱਖ ਜਨਮ ਮਿਲਿਆ, ਇਹਨੂੰ ਸਫਲ ਕਰ ਲਓ, ਇਹ ਹੀ ਭਾਈ ਸੰਦੇਸ਼ ਹੈ। ਸਵਾਮੀ ਜੀ ਤੋਂ ਸੁਣ ਲਓ, ਮੇਤੋਂ ਸੁਣ ਲਓ, ਹੋਰ ਮਹਾਤਮਾ ਤੋਂ, ਸਾਡਾ ਤੇ ਕੋਈ ਵਿਚਾਰ ਹੈ। ਸਮਝਾਉਣ ਲਈ ਦ੍ਰਿਸ਼ਟਾਂਤ ਪ੍ਰਮਾਣ ਜ਼ਰੂਰ ਜੁਦੇ ਜੁਦੇ ਦੇਈਦੇ ਆ, ਤੇ ਗੱਲ ਇੱਕ ਨੁਕਤੇ ਵਿੱਚ ਮੁਕਦੀ ਏ, ਗੱਲ ਇੱਕ ਨੁਕਤੇ ਵਿੱਚ ਢੁਕਦੀ ਏ, ਗੱਲ ਤਾਂ ਇੱਕੋ ਹੀ। ਬਾਬਾ ਜਵਾਲਾ ਸਿੰਘ ਨੂੰ ਕਹਿਣ ਲੱਗੇ ਮਹਾਰਾਜ ਤੁਸੀਂ ਦੂਏ ਸੰਤਾਂ ਕੋਲ ਜਾਣੇ, ਉਹਨੇ ਬੋਲੀ ਕਿਵੇਂ ਸਮਝ ਆਉਂਦੀ ਹੈ? ਕਹਿੰਦੇ ਜਦੋਂ ਬ੍ਰਹਮ ਗਿਆਨੀ ਹੋ ਜਾਂਦਾ ਸਾਰਿਆਂ ਦੀ ਬੋਲੀ ਇੱਕੋ ਹੀ ਹੋ ਜਾਂਦੀ ਹੈ। ਕਹਿੰਦੇ ਉਹ ਬੋਲੀ ਕਿਹੜੀ ਹੈ? ਕਹਿੰਦੇ ਇੱਕ ਓਅੰਕਾਰ ਤਸਿਆ ਵਾਚਕਾ ਪਰਣਵਾ, ਉਹ ਹੀ ਪਰਮੇਸ਼ਰ ਹੈ। ਇਹ ਸਾਰਾ ਓਅੰਕਾਰ ਦਾ ਹੀ ਪਸਾਰਾ, ਓਅੰਕਾਰ ਬ੍ਰਹਮ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਯੁਗ ਭੈ, ਓਅੰਕਾਰ ਵੇਦ ਨਿਰਮੈ। ਵੇਦਾਂ ਲੈ ਲਓ, ਉਹ ਵੀ ਓਅੰਕਾਰ ਤੋਂ ਹੀ ਹੈ। ਗੁਰੂ ਗ੍ਰੰਥ ਸਾਹਿਬ ਲੈ ਲਓ, ਇਹ ਸਾਰਾ ਇੱਥੋਂ ਹੈ। ਪਸਾਰਾ ਬੀਜ ਰੂਪ ਤਾਂ ਉਹ ਆਪ ਹੀ ਹੈ, ਇਹ ਸਾਰਾ ਸੰਸਾਰ ਉਹਦਾ ਬ੍ਰਿਕਸ਼ ਰੂਪ ਹੈ, ਜਦੋਂ ਫਲ ਲੱਗ ਜਾਂਦਾ ਉਹ ਹੀ ਬੀਜ ਫਿਰ ਪੈਦਾ ਹੋ ਜਾਂਦਾ। ਇਸ ਕਰਕੇ ਸਾਰਾ ਇਹ ਓਤ ਪ੍ਰੋਤ ਹੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਵਾਮੀ ਜੀ ਮਹਾਰਾਜ ਜੀ ਦਾ, ਆਏ ਹੋਏ ਸਾਰੇ ਮਹਾਂਪੁਰਖਾਂ ਦਾ, ਇੱਥੋਂ ਦੇ ਪ੍ਰਬੰਧਕ ਕਮੇਟੀ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੇ ਜ਼ਰੂਰੀ ਬੇਨਤੀ ਇਹ ਹੈ آپ جی دے وچ جڑے نشہ نہیں برت دے انہاں دا میں دھنواد کردا جڑے برت دے ہیں وہ اج ضرور چھڈ کے جاؤ چاہے شراب ہے مانس انڈے ہے تمباکو ہے ہن تا گورنمنٹ نے بھی قانون بناتا بھارت وچ کسے ادارے چ نہ بلیتاں تا اگے بن گیا تنک تمباکو سیویا دیو پتر چھڈ جائے پانی تاں کے ہاتھ کا مدرا سم ہو جائے تمر پانی بپر کو دہ دان جے کوئے داتا نرک ہے باسل ہے بپر سوکر پرو اڈوڈے ہے جردے ہے کھینی ہے جو کوئی بھی نشہ ہے انہوں چوں تیاگ کر دیو جدو چھڑ دیو گے نا سرکار 60 سال تو کم لیندی ہے تواڈے پیسے کٹے ہوندے اودی پینشن دیندی ہے جے مہاتما دا بچن من لو گے نا بیبیو تسی فیشن چھڑ دیو تسی نشے چھڑ دیو انے روپے بچ جانے اجے تہن پینشن لگ جانی انہوں دی کوئی غریب نہیں رہ جائے گا تواڈے چ سانجویں بویکی جیون بنا لو تسی سارے مالا مال ہو جاؤ گے ہر طرح خوشحال ہو جاؤ گے تڑ کے اٹھو اشنان کرو بانی پڑھو نام جپو سویرے شام گرو مہاراج درشن کرو اور مہاتما دی سنگت کرو دھرم شاستر گرنتھ پڑھو یہ سب نو بڑا متر ہے ایدے وچ سارے دا بھائی پلا ہو جائے گا دیس وچوں ہندو سکھ دا بھید ختم کر دیو جے تسی گیانوان مہاپرکھاں دی سنگت کر کے بھی بھید بدھی رہی نا پھر تسی سمجھو آلے ہی کہے سنت دی سنگت نہیں کیتی جتھے سنت وہندا اسی بلیچ گئے کہندے جی سنتاں دی نندیا بڑی کردے میں کہا جی جتھے جائیے اپنا پروار بنا لئی دا پھر نندیا کرو کون میں کہا تسی پہی چور بننا ڈاکو بننا پائیو مائیو اکھے نہیں جی پھر میں کہا پھر تسی سنت سنتنیاں بن جاؤ پھر موج ہی موج ہے اس کر کے وہ جڑے ورودھ بولدے سی وہ سنتنیاں برسیاں منان لگ اس کر کے جتھے سادھو جاندا اوتھے بھگتی دی نام دی گیان دی خوشبو مہک چھڈ کے جاندا جتھے منمک درجن آئے گا وہ نندیا دی ایرکھا دی سڑیان چھڈ جاندا سو اس کر کے اج یہ پٹی آلہ آلے دی پٹی ہے پتی تو پٹی بن گیا پہلا پنڈ دا نام لہل سی دیکھو مہاراج نے چرن پائے بھائی رام سنگھ ترلوک سنگھ نے چمکور دے شہیداں دا سسکار کیتا تے حضور نے حکم نامہ دتا بھائی رام سنگھ ترلوک سنگھ تمہارا گھر ہمارا گھر اس ہے یہ تہاڈا گھر میرا گھر ہے اتنا وردان دتا سی پر کنہاں نوں جنہاں نے سیوا نوئی تے جے اسی بھی ایسی برتی بناواں گے تے گرو مہاراج ضرور ساڈے تے کرپا کرن گے سوامی جی دا بہت بہت دھنواد آئے مہاپرکھاں دا پربندکاں دا دوبارہ تے سیکرٹری صاحب جی دا بھی واہگرو جی کا خالصہ واہگرو جی کی فتح